ਭਾਈ ਲਾਲੇ ਨੂੰ ਸਿੱਖੀ ਦੀ ਮੰਜੀ ਬਖਸ਼ੀ। ਮੈਂ ਉਹ ਵਿਚਾਰ ਕਰ ਰਿਹਾ ਸੀ, ਬਾਬੇ ਨਾਨਕ ਨੇ ਕਲਯੁਗ ਦੇ ਵਿੱਚ ਦੋ ਸਾਧਨ ਰੱਖੇ ਆ, ਇੱਕ ਸੇਵਾ ਇੱਕ ਸਿਮਰਨ। ਭਾਈ ਲਾਲੇ ਨੂੰ ਸੇਵਾ ਹਿੱਸੇ ਆਈ ਅਤੇ ਸੇਵਾ ਦਾ ਫਲ ਕੀ ਮਿਲਿਆ? ਗੁਰਮੁਖੋ ਸਿੱਖੀ ਦੀ ਮੰਜੀ ਮਹਾਂਪੁਰਖ ਬਣ ਗਿਆ ਭਾਈ ਲਾਲਾ। ਹੁਣ ਗੁਰਮੁਖੋ ਅੱਜ ਆਪਣੇ ਵਾਸਤੇ ਵੀ ਸੇਵਾ ਖੁੱਲ੍ਹੀ ਹੈ, ਆਪਾਂ ਵੀ ਜਿੰਨੀ ਸੇਵਾ ਕਰ ਲਵਾਂਗੇ, ਜਿਤਨੇ ਸੁੱਖ ਸੰਸਾਰ ਕੇ ਸਭ ਸੇਵਾ ਕੇ ਬੀਚ ਉੱਤਮ ਪਦਵੀ ਪਾ ਗਏ ਸੇਵਾ ਕਰਕੇ, ਸੇਵਾ ਕਰਕੇ ਨੀਚ। ਸੇਵਾ ਕਰਨੀ ਉਹ ਹੈ ਚੰਗੀ ਜਿਸ ਪਰ ਸਤਿਗੁਰੂ ਦਿਆਲ ਅਖੁੱਟ ਖਜ਼ਾਨਾ ਬਖਸ਼ ਦੇਣ, ਕਰ ਦੇਣ ਨਦਰੀ ਨਦਰ ਨਿਹਾਲ। ਸੇਵਾ ਕੀਤੀ ਬਾਬੇ ਲਹਿਣੇ ਨੇ ਗੁਰੂ ਨਾਨਕ ਸਾਹਿਬ ਦੀ ਅਤੇ ਬਣ ਕੀ ਗਿਆ? ਲਹਿਣੇਦਾਰ ਬਣ ਗਿਆ। ਗੁਰੂ ਜੀ ਕਹਿੰਦੇ ਲਹਿਣਿਆ ਤੇਰਾ ਨਾਂ ਲੈਣਾ ਅਤੇ ਮੈਂ ਤੈਨੂੰ ਸਭ ਕੁਝ ਦੇ ਦੇਣਾ। ਪਰ ਉਹ ਕਿਵੇਂ ਦਿੱਤਾ? ਸੇਵਾ ਦੇ ਨਾਲ। ਸੇਵਾ ਕੀਤੀ ਗੁਰੂ ਅਰਜਨ ਸਾਹਿਬ ਨੇ, ਕਿਸ ਦੀ? ਆਪਣੇ ਪਿਤਾ ਗੁਰੂ ਰਾਮਦਾਸ ਦੀ। ਸੇਵਾ ਕੀਤੀ ਪਿਰਥੀ ਚੰਦ ਨੇ, ਪਿਰਥੀ ਚੰਦ ਨੇ ਸੇਵਾ ਜ਼ਿਆਦਾ ਕੀਤੀ, ਹੁਕਮ ਥੋੜ੍ਹਾ ਮੰਨਿਆ। ਹੁਕਮ ਥੋੜ੍ਹਾ ਮੰਨਣ ਨਾਲ ਗੁਰਗੱਦੀ ਤੋਂ ਵਾਂਝਿਆ ਗਿਆ। ਗੁਰੂ ਅਰਜਨ ਸਾਹਿਬ ਨੂੰ ਸਮਾਂ ਥੋੜ੍ਹਾ ਮਿਲਿਆ ਸੇਵਾ ਦਾ, ਪਰ ਹੁਕਮ ਜ਼ਿਆਦਾ ਮੰਨਿਆ, ਗੁਰਗੱਦੀ ਦੇ ਮਾਲਕ ਬਣ ਗਏ। ਹੁਕਮ ਹੀ ਅੰਦਰ ਸਭ ਕੋ, ਵਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹਉਮਾ ਕਹੇ ਨਾ ਕੋਏ। ਗੁਰੂ ਜੀ ਨੇ ਛੇਵੇਂ ਪਾਤਸ਼ਾਹ ਦੇ ਪੰਜ ਪੁੱਤਰ ਸਨ, ਪੰਜ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਅਤੇ ਪੋਤਰੇ ਨੂੰ ਨਾਲ ਲੈ ਲਿਆ, ਹਰ ਰਾਏ ਸਾਹਿਬ ਨੂੰ। ਗੁਰੂ ਜੀ ਗੜਬਈ ਰੱਖਦੇ ਸਨ, ਉਹਨਾਂ ਸੇਵਾ ਕਰਦੇ ਸਨ, ਛੋਟੀ ਅਵਸਥਾ 'ਚ, ਛੋਟਾ ਜਾਮਾ ਪਹਿਨੇ ਚਰਨਾਂ ਤਿਕਰ। ਅਤੇ ਸੱਚੇ ਪਾਤਸ਼ਾਹ ਜਾ ਰਹੇ ਬਹੁਤ ਤੇਜ਼ੀ ਦੇ ਨਾਲ, ਬਾਗ ਵਿੱਚ ਦੀ ਨੰਘੇ ਜਾ ਰਹੇ ਆ। ਜਦੋਂ ਬਾਗ ਵਿੱਚ ਨੰਘੇ ਤਾਂ ਮੁੜੇ ਆ ਰਹੇ ਆ, ਅਤੇ ਮਗਰ ਮਗਰ ਹਰ ਰਾਏ ਸਾਹਿਬ ਮਹਾਰਾਜ ਜਾ ਰਹੇ, ਸੱਤਵੇਂ ਪਾਤਸ਼ਾਹ ਗੜਬਾ ਕੋਲੇ ਹੈ ਅਤੇ ਮਗਰ ਜਾ ਰਹੇ ਆ। ਅਤੇ ਭੱਜੇ ਜਾਂਦਿਆਂ ਦਾ ਇੱਕ ਫੁੱਲ ਟੁੱਟ ਗਿਆ ਚੋਲੇ ਦੇ ਨਾਲ, ਜਾਮੇ ਨਾਲ ਲੱਗ ਕੇ। ਉੱਧਰੋਂ ਛੇਵੇਂ ਪਾਤਸ਼ਾਹ ਵਾਪਸ ਆਏ, ਛੇਵੇਂ ਪਾਤਸ਼ਾਹ ਨੇ ਪੁੱਛਿਆ ਵੀ ਆ ਫੁੱਲ ਕਿਵੇਂ, ਕਿਹਨੇ ਤੋੜਤਾ, ਫੁੱਲ ਕਿਵੇਂ ਟੁੱਟ ਗਿਆ? ਸਾਰੇ ਚੁੱਪ ਕਰ ਗਏ, ਪਰ ਸੱਚ ਬੋਲਿਆ ਕੌਣ? ਗੁਰੂ ਸੱਚੇ ਪਾਤਸ਼ਾਹ ਦਾ ਪੋਤਰਾ। ਉਸਨੇ ਹਰ ਰਾਏ ਸਾਹਿਬ ਮਹਾਰਾਜ ਆਖਿਆ ਜੀ ਮੇਰੇ ਜਾਮੇ ਨਾਲ ਫੁੱਲ ਟੁੱਟ ਗਿਆ। ਛੇਵੇਂ ਪਾਤਸ਼ਾਹ ਕਹਿੰਦੇ ਜਾਂ ਤਾਂ ਜਾਮਾ ਉੱਚਾ ਪਾਓ ਅਤੇ ਨਹੀਂ ਜਾਮੇ ਨੂੰ ਫੜ ਕੇ ਰੱਖੋ, ਜੇ ਇਸ ਜਾਮੇ ਪਾਉਣ ਦੇ ਨਾਲ ਇਹ ਫੁੱਲ ਟੁੱਟ ਗਿਆ ਤਾਂ ਫਿਰ ਹੋਰ ਵੀ ਕਿਸੇ ਦਾ ਮਨ ਵੀ ਟੁੱਟੇਗਾ। ਜਾਂ ਤਾਂ ਜਾਮਾ ਉੱਚਾ ਪਾ ਲਓ, ਨਹੀਂ ਫਿਰ ਜਾਮੇ ਨੂੰ ਚੁੱਕ ਕੇ ਰੱਖੋ। ਧੰਨ ਗੁਰੂ ਸੱਤਵੇਂ ਪਾਤਸ਼ਾਹ। ਗੁਰਮੁਖੋ ਕਹਿਣ ਦੇ ਨਾਲ ਉਹਦੇ ਜਾਮਾ ਚੁੱਕ ਲਿਆ, ਦੋਨਾਂ ਹੱਥਾਂ ਨਾਲ ਜਾਮੇ ਨੂੰ ਫੜੀ ਰੱਖਿਆ ਸਾਰਾ ਜੀਵਨ। ਜਦੋਂ ਗੁਰਗੱਦੀ 'ਤੇ ਬੈਠੇ ਨਾ ਛੇਵੇਂ ਪਾਤਸ਼ਾਹ ਤੋਂ ਬਾਅਦ ਸੰਗਤਾਂ ਵਿੱਚ ਆਉਂਦੇ, ਦੋਹਾਂ ਹੱਥਾਂ ਨਾਲ ਜਾਮਾ ਫੜਿਆ ਵਾ ਹੁੰਦਾ ਸੀ ਚਿਵੜਾ। ਇੱਕ ਦਿਨ ਸਾਹ ਸੰਗਤ ਸੰਗਤਾਂ ਨੇ ਬੇਨਤੀ ਕੀਤੀ ਪਾਤਸ਼ਾਹ, ਛੇਵੇਂ ਪਾਤਸ਼ਾਹ ਤਾਂ ਦਰਗਾਹ ਜੋਤੀ ਜੋਤ ਸਮਾ ਗਏ ਹੈ, ਛੇਵੇਂ ਪਾਤਸ਼ਾਹ ਦੀ ਗੁਰਗੱਦੀ ਤੁਹਾਡੇ ਕੋਲ ਹੈ, ਹੁਣ ਜਾਮਾ ਤਾਂ ਛੱਡ ਦੇਣਾ ਚਾਹੀਦਾ। ਵੇਖੋ ਸੰਗਤਾਂ ਨੂੰ ਸੱਤਵੇਂ ਪਾਤਸ਼ਾਹ ਕਹਿੰਦੇ ਭਾਈ ਤੁਹਾਡੇ ਵਾਸਤੇ ਤਾਂ ਛੇਵੇਂ ਪਾਤਸ਼ਾਹ ਦਰਗਾਹ ਗਏ ਅਤੇ ਮੇਰੇ ਤਾਂ ਐਂ ਲੱਗਦਾ ਜਿਵੇਂ ਅੱਗੇ ਵਾਂਗੂ ਮੂਹਰੇ ਮੂਹਰੇ ਜਾ ਰਹੇ ਆ। ਵੇਖੋ ਆ ਮੈਨੂੰ ਤਾਂ ਹੁਣ ਵੀ ਨਾਲ ਹੀ ਲੱਗਦੇ ਆ। ਇਸ ਕਰਕੇ ਸਾਧ ਸੰਗਤ ਤਾਂਹੀਓ ਗੁਰਗੱਦੀ ਦੇ ਮਾਲਕ ਬਣ ਗਏ। ਜਾਮਾ ਚੁੱਕੀ ਰੱਖਿਆ, ਹੁਕਮ ਮੰਨਿਆ, ਹੋਵਾ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਸੋ ਆਓ, ਮੈਂ ਉਹ ਵਿਚਾਰ ਕਰ ਰਿਹਾ ਸੀ ਗੁਰਮੁਖੋ, ਇਸ ਘੋਰ ਕਲਯੁਗ ਦੇ ਵਿੱਚ ਨਾ ਗੁਰੂ ਜੀ ਨੇ ਮੋਹਰ ਲਾ ਦਿੱਤੀ, ਆਪਾਂ ਨੂੰ ਬਹੁਤ ਸੌਖਾ ਢੰਗ। ਗੁਰੂ ਜੀ ਕਹਿੰਦੇ ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ। ਗੁਰੂ ਸਾਹਿਬ ਪਰਮਾ ਨਾਨਕ ਘਰ ਬੈਠਿਆਂ, ਯੋਗ ਪਾਈਐ ਸਤਿਗੁਰ ਕਾ ਉਪਦੇਸ਼। ਘਰ ਬੈਠਿਆਂ ਦਾਤਾਂ ਮਿਲਦੀਆਂ, ਘਰ ਬੈਠਿਆਂ ਸਾਰੇ ਸੁੱਖ ਮਿਲਦੇ ਹੈ, ਘਰ ਬੈਠਿਆਂ ਰਾਜ ਭਾਗ ਮਿਲਦਾ। ਮਹਾਰਾਜਾ ਪਟਿਆਲਾ ਬਾਬਾ ਜੀ ਕੋਲ ਗਿਆ, ਬਾਬਾ ਆਨੰਦ ਸਿੰਘ ਮਹਾਰਾਜ ਕੋਲ। ਬਾਬਾ ਜੀ ਬੇਪਰਵਾਹ ਸਨ ਭੋਰੇ ਦੇ ਵਿੱਚ, ਅਤੇ ਸੇਵਾਦਾਰ ਨੇ ਜਾ ਕੇ ਦੱਸਿਆ ਜੀ ਮਹਾਰਾਜਾ ਪਟਿਆਲਾ ਆਇਆ। ਬਾਬਾ ਜੀ ਕਹਿੰਦੇ ਉਹ ਕੀ ਕਹਿੰਦਾ? ਕਹਿੰਦਾ ਜੀ ਬਾਬਾ ਜੀ ਨੂੰ ਜਾ ਕੇ ਦੱਸੋ ਵੀ ਰਾਜਾ ਆਇਆ। ਬਾਬਾ ਜੀ ਕਹਿੰਦੇ ਉਹਨੂੰ ਕਹਿ ਦਿਓ ਅਸੀਂ ਜੋਗੀ ਹਾਂ, ਉਹ ਰਾਜਾ, ਸਾਡਾ ਉਹਦੇ ਨਾਲ ਕੋਈ ਮੇਲ ਨਹੀਂ। ਜੇ ਉਹ ਰਾਜਾ ਕਿਸੇ ਰਾਜੇ ਨੂੰ ਜਾ ਕੇ ਮਿਲੇ, ਸੇਵਾਦਾਰ ਨੇ ਉਵੇਂ ਜਾ ਕੇ ਕਹਿਤਾ, ਪਰ ਉਹ ਰਾਜਾ ਕਮਾਈ ਵਾਲਾ ਸੀ, ਗੁੱਸੇ ਨਹੀਂ ਹੋਇਆ, ਬੈਠਾ ਨਹੀਂ ਅਤੇ ਗਿਆ ਨਹੀਂ। ਵੇਖੋ ਇਹ ਗੁਣ ਹੈ, ਅਸੀਂ ਗੁੱਸੇ ਹੋ ਜਾਂਦੇ ਹਾਂ ਅਤੇ ਉੱਠ ਜਾਂਦੇ ਹਾਂ ਅਤੇ ਸਾਹਸ ਬੈਠ ਜਾਂਦੇ ਹਾਂ, ਪਰ ਗੁੱਸੇ ਨਹੀਂ ਹੋਇਆ, ਗਿਆ ਨਹੀਂ ਅਤੇ ਬੈਠਾ ਨਹੀਂ। ਕੀ ਕੀਤਾ? ਪੈਂਟ ਚੜ੍ਹਾ ਲਈ, ਬਾਹਾਂ ਚੜ੍ਹਾ ਲਈਆਂ। ਨਾਨਕ ਸਰ ਖੂਹੀ ਤੋਂ ਪਾਣੀ ਦੇ ਡੋਲ ਛਿੜਕਣ ਲੱਗ ਗਿਆ, ਜੋਗੀ ਬਣ ਗਿਆ ਨਾ। ਹੁਣ ਮੇਲ ਆ ਮਹਾਂਪੁਰਖਾਂ ਦੇ ਨਾਲ, ਜਿਸ ਟਾਈਮ 'ਤੇ ਸਾਹਸ ਪਾਣੀ ਛਿੜਕਣ ਲੱਗਾ ਅਤੇ ਮਾਂਜਾ ਲਿਆ, ਝਾੜੂ ਮਾਰਨ ਲੱਗਾ, ਸੇਵਾਦਾਰ ਰਤਨ ਸਿੰਘ ਕਲੇਰਾਂ ਵਾਲਾ ਉਹ ਭੱਜਿਆ ਗਿਆ। ਕਹਿੰਦਾ ਮਹਾਰਾਜਾ ਪਟਿਆਲਾ ਆ ਵੇਖ ਕਿੰਨਾ ਮੁੱਖ ਅਤੇ ਦਾੜੇ 'ਤੇ ਗਰਦ ਪਏਗੀ, ਆ ਝਾੜੂ ਮੈਨੂੰ ਦੇ। ਰਾਜਾ ਸੁਣਦਾ ਹੀ ਨਹੀਂ ਗੱਲ। ਰਤਨ ਸਿੰਘ ਨੇ ਸਾਹਸ ਮਾਂਜਾ ਫੜ ਲਿਆ, ਇੱਕ ਹੱਥ 'ਚ ਰਾਜੇ ਦੇ ਮਾਂਜਾ, ਇੱਕ ਹੱਥ ਜਿਮੀਦਾਰ ਰਤਨ ਸਿੰਘ ਦੇ। ਉਹ ਰਾਜਾ ਕਹਿ ਕੀ ਕਹਿੰਦਾ? ਰਾਜਾ ਕਹਿੰਦਾ ਮਾਂਜਾ ਖੋਨਾ ਕਿ ਆਉਂਦੇ ਜਨਮ ਦਾ ਰਾਜ ਖੋਨਾ, ਝਾੜੂ ਖੋਨਾ ਕਿ ਆਉਂਦੇ ਜਨਮ ਦਾ ਰਾਜ ਖੋਨਾ, ਇਹ ਪੂਰਨ ਹੈ ਤੁਹਾਡੇ ਵਾਸਤੇ, ਸਾਖੀ ਨਹੀਂ ਸਿੱਖਿਆ। ਉਹ ਰਾਜਾ ਕਹਿੰਦਾ ਆਉਂਦੇ, ਮੈਂ ਪਿਛਲੇ ਜਨਮ ਵਿੱਚ ਕਿਤੇ ਬਾਬਾ ਆਨੰਦ ਸਿੰਘ ਮਹਾਂਪੁਰਖਾਂ ਦੇ ਫਕੀਰ ਦਾ ਮਾਂਜਾ ਮਾਰਿਆ ਦਰਦਾ, ਤਾਂ ਮਹਾਰਾਜਾ ਪਟਿਆਲਾ ਬਣਿਆ। ਹੁਣ ਮੇਰਾ ਸਰੀਰ ਹਜੇ ਕੰਮ ਕਰਦਾ, ਮੈਂ ਦੂਜੇ ਜਨਮ ਦੀ ਨਿਓ ਰੱਖਣ ਵਾਸਤੇ ਆਇਆ, ਦੂਜੇ ਜਨਮ ਦੀ ਮੈਂ ਨਿਓ ਰੱਖਣ ਵਾਸਤੇ ਆਇਆ ਸਾਧ ਸੰਗਤ। ਇਸ ਕਰਕੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋਈ ਕਰੇ ਚਿੱਤ ਲਾਏ। ਪਸ਼ੂ ਦੀ ਸੇਵਾ ਕਰ ਲਈਏ, ਉਹ ਵੀ ਸੀਸ ਦਿੰਦਾ, ਦੁੱਧ ਦਿੰਦਾ। ਇਸ ਕਰਕੇ ਪੁੱਤਰਾਂ ਦੀ ਸੇਵਾ ਕਰ ਲਈਏ, ਉਹ ਵੀ ਸੁੱਖ ਦਿੰਦੇ ਹੈ, ਪਰ ਉਹ ਸੁੱਖ ਥੋੜ੍ਹਾ ਚਿਰ ਦਾ ਹੀ ਹੈ, ਕਈ ਮੌਕੇ ਦੁੱਖ ਵੀ ਹੋ ਜਾਂਦਾ। ਪਰ ਗੁਰੂ ਦੀ ਸੇਵਾ ਕਰ ਲਈਏ, ਨਾਲੇ ਲੋਕ ਸੁਖੀ ਅਤੇ ਨਾਲੇ ਪਰਲੋਕ ਵਿੱਚ ਜਗ੍ਹਾ ਪ੍ਰਾਪਤ ਹੁੰਦੀ ਹੈ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ ਇੱਕ ਜਗ੍ਹਾ 'ਤੇ ਨਾ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਹਰ ਜਸ ਹੋਇਆ ਕਰਤਾਰਪੁਰ, ਜਿਸ ਟਾਈਮ 'ਤੇ ਕੀਰਤਨ ਸ਼ੁਰੂ ਹੋਇਆ, ਬੇਅੰਤ ਸੰਗਤਾਂ ਆਉਣ ਲੱਗੀਆਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਦਰਬਾਰ ਵਿੱਚ ਸੰਗਤਾਂ ਲਾਹਾ ਲੈਣ ਲੱਗੀਆਂ। ਸਮੇਂ ਅੰਦਰ ਗੁਰਮਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਦੁਆਨ ਲੱਗਦੇ, ਹਾਜ਼ਰੀ ਭਰਦੀਆਂ ਸੰਗਤਾਂ, ਗੁਰੂ ਜੀ ਮਿੱਠੜੇ ਬਚਨ ਸੁਣਾ ਰਹੇ ਸੰਗਤਾਂ ਨੂੰ। ਸੇਵਕ ਜਨ ਕੀ ਸੇਵਾ ਮੰਗ ਹੈ, ਸੇਵਾ ਕਰੋ ਭਾਈ, ਕਰ ਸੇਵਾ ਅਤੇ ਖਾ ਮੇਵਾ। ਇੱਕ ਮਾਤਾ ਬੀਬੀ ਦੇ ਬੱਚਾ ਨਹੀਂ ਸੀ, ਉਸਨੇ ਆਪਣੇ ਘਰ ਵਾਲੇ ਨੂੰ ਆਖਿਆ, ਗੁਰੂ ਜੀ ਕਹਿੰਦੇ ਸੇਵਾ ਕਰੋ, ਪੁੱਤਰ ਹੋ ਜਾਵੇਗਾ। ਉਹ ਕਹਿਣ ਲੱਗਾ, ਆਪਾਂ ਨੂੰ ਬਹੁਤ ਚਿਰ ਹੋ ਗਿਆ, 18 ਸਾਲ ਸਾਧੂ ਸੰਤਾਂ ਕੋਲ ਤੁਰੇ ਫਿਰਦਿਆਂ ਨੂੰ, ਕਿਤੋਂ ਤਾਗਾ ਲੈ ਲਿਆ, ਤਵੀਤ ਲੈ ਲਿਆ, ਸਵਾਹ ਲੈ ਲਈ, ਜਲ ਲੈ ਲਿਆ, ਲੈਸ਼ੀਆਂ ਲੈ ਲਈਆਂ, ਆਪਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਉਹ ਘਰ ਵਾਲੀ ਕਹਿੰਦੀ, ਆਪਾਂ ਸੇਵਾ ਤਾਂ ਨਹੀਂ ਕੀਤੀ, ਫਿਰ ਕਿਤੇ ਜਾ ਕੇ ਮੱਥਾ ਟੇਕਿਆ, ਪੈਸੇ ਚੜ੍ਹਾਏ ਅਤੇ ਬਸ ਕੋਈ ਤਾਗਾ ਤਵੀਤ ਲਿਆਂਦਾ। ਪਰ ਗੁਰੂ ਜੀ ਕਹਿੰਦੇ ਕਰ ਸੇਵਾ ਅਤੇ ਖਾ ਮੇਵਾ। ਉਹ ਕਹਿਣ ਲੱਗਾ ਵੀ ਆਪਾਂ ਤਾਂ ਥੱਕ ਗਏ, ਹੁਣ ਕਿਤੇ ਨਹੀਂ ਜਾਣਾ। ਜਦੋਂ ਬੰਦੇ ਦੇ ਪੁੰਨ ਨਾ ਹੋਣ, ਉਦੋਂ ਅੰਦਰੋਂ ਆਵਾਜ਼ ਆਉਂਦੀ, ਆਪਾਂ ਨਹੀਂ ਜਾਣਾ ਗੁਰੂ ਘਰ ਵਿੱਚ। ਜਦੋਂ ਪੁੰਨ ਹੋਣ, ਤੁਸੀਂ ਆਪ ਨਹੀਂ ਆਏ ਗੁਰਮੁਖੋ, ਤੁਹਾਡੇ ਪੁੰਨ ਲੈ ਕੇ ਆਏ ਇਸ ਦਰਬਾਰ ਦੇ ਵਿੱਚ, ਪੁੰਨਾਂ ਦੇ ਨਾਲ ਆਏ ਆ। ਉਸ ਸਮੇਂ ਦੇ ਅੰਦਰ ਬੀਬੀ ਦੇ ਕੁਝ ਪੁੰਨ ਸੀ ਅਤੇ ਉਹਦੇ ਘਰ ਵਾਲੇ ਦੇ ਕੋਈ ਪੁੰਨ ਮੁੱਕੇ ਹੋਏ ਸੀ। ਸਭ ਚੀਜ਼ਾਂ ਵੱਖਰੋ ਵੱਖਰੀਆਂ ਗੁਰਮੁਖੋ, ਬੰਦੇ ਦਾ ਚੇਂਡ ਚੱਕਰ, ਨਕਸ਼, ਸਰੀਰ, ਸਭ ਚੀਜ਼ਾਂ, ਮਨ ਤਨ, ਸਭ ਕੁਝ ਵੱਖਰੋ ਵੱਖਰਾ ਹੀ ਹੈ, ਇੱਕੋ ਜਿਹਾ ਨਹੀਂ ਹੈ। ਇਸ ਕਰਕੇ ਇਸ ਮੁਲਕ ਦੇ ਵਿੱਚ ਉਹ ਬੰਦੇ ਦਾ ਜਾਣ ਨੂੰ ਤਾਂ ਜੀ ਨਹੀਂ ਕਰਦਾ ਕਿ ਬੰਦਾ ਬਾਹਰ 'ਚ ਬਹਿ ਜੇ ਨਾ, ਹਰੇਕ ਬੰਦੇ ਵੱਲ ਵੇਖੀ ਜੂ, ਆਹ ਉਹੋ ਜਾ, ਆਹੋ ਉਹੋ ਜਾ, ਆਹੋ ਇਹੋ ਜਾ, ਆਹੋ ਇਹੋ ਜਾ, ਹਰੇਕ ਬਦਲ ਬਦਲ ਕੇ ਆਉਂਦਾ। ਜਿਵੇਂ ਕਿਸੇ ਬਾਗ ਵਿੱਚ ਵੜ ਜਾਈਏ, ਉਹਦੇ ਤਰ੍ਹਾਂ ਤਰ੍ਹਾਂ ਦੇ ਬੂਟੇ ਹੋਣ ਅਤੇ ਉੱਥੋਂ ਜਾਣ ਨੂੰ ਜੀ ਨਹੀਂ ਕਰਦਾ। ਇਹ ਵੀ ਦੁਨੀਆ ਸੁਹਾਵਾ ਬਾਗ ਆ ਨਾ ਜਿਹੜਾ, ਇਹ ਰੱਬ ਨੇ ਐਸਾ ਬਾਗ ਬਣਾ ਤਾ, ਬੰਦੇ ਦਾ ਜੀ ਨਹੀਂ ਕਰਦਾ ਜਾਣ ਨੂੰ। ਤਰ੍ਹਾਂ ਤਰ੍ਹਾਂ ਦੇ ਸਾਹ ਸੰਗਤ ਬੰਦੇ ਦੇ ਘਾੜ ਤਾਂ ਘੜ ਦਿੱਤੀ ਸਰੀਰ ਦੀ, ਤਰ੍ਹਾਂ ਤਰ੍ਹਾਂ ਦੇ ਸਾਹ ਸੰਗਤ ਰੰਗ ਢੰਗ ਬਣਾ ਦਿੱਤੇ। ਉੱਥੇ ਸਮੇਂ ਦੇ ਅੰਦਰ ਉਹ ਬੀਬੀ ਦੇ ਪੁੰਨ ਸੀ, ਬੀਬੀ ਨੇ ਥੋੜ੍ਹਾ ਜਿਹਾ ਡੋਲ ਨੇ ਵਿੱਚ ਦੁੱਧ ਪਾ ਲਿਆ, ਅਤੇ ਸੇਵਾ ਕਰਨੀ ਸ਼ੁਰੂ ਕਰਤੀ। ਚਲੋ ਚੱਲੀਏ ਗੁਰੂ ਘਰ ਵਿੱਚ ਮਾਂਜਾ ਮਾਰਨਾ ਅਤੇ ਦੁੱਧ ਰੱਖਿਆ। ਅੱਗੋਂ ਹਜ਼ੂਰ ਅੰਤਰਜਾਮੀ ਕਹਿਣ ਲੱਗੇ ਕਰ ਸੇਵਾ ਖਾ ਮੇਵ। ਬੀਬੀ ਆਈ, ਦੁੱਧ ਰੱਖਿਆ, ਸੇਵਾ ਕੀਤੀ, ਚਲੀ ਗਈ। ਅਗਲੇ ਦਿਨ ਫਿਰ ਤਿੰਨ ਦਿਨ ਸੇਵਾ ਕੀਤੀ, ਅਤੇ ਤੁਸੀਂ ਵੀ ਜੇ ਤਿੰਨ ਦਿਨ ਸੇਵਾ ਕਰੋ ਨਾ, ਤਿੰਨ ਪੁੰਨਿਆ ਮੱਸਿਆ ਸੰਗਰਾਂਦ ਜਾਓ, ਅਤੇ ਇੱਕ ਗੱਲ ਨੂੰ ਪੱਲੇ ਬੰਨ ਲਿਓ ਵੀ ਚੌਥੇ ਦਿਨ ਚੌਥੀ ਸੰਗਰਾਂਦ, ਚੌਥੀ ਮੱਸਿਆ, ਚੌਥੀ ਪੁੰਨਿਆ 'ਤੇ ਕੋਈ ਡਿੱਕਾ ਤੁਹਾਨੂੰ ਪੈ ਜਾਏਗਾ। ਤਿੰਨ ਪੁੰਨਿਆ ਮੱਸਿਆ ਸੰਗਰਾਂਦ ਕਲਯੁਗ ਨੂੰ ਪਤਾ ਨਹੀਂ ਲੱਗਦਾ, ਇਹ ਯੁੱਗ ਕਲਯੁਗ ਦਾ ਹੈ। ਜਦੋਂ ਤੁਸੀਂ ਚਾਰ ਵਾਰੀ ਜਾਓਗੇ ਨਾ, ਉਦੋਂ ਫਿਰ ਕਲਯੁਗ ਨੂੰ ਪਤਾ ਲੱਗੂ, ਕੋਈ ਵਿਘਨ ਪਊ। ਜੇ ਤਾਂ ਤੂੰ ਪੱਕਾ ਸਿੱਖ ਹੈ, ਫਿਰ ਤਾਂ ਸੱਸ ਕਲਯੁਗ ਦੀ ਢੂਈ ਲਵਾ ਕੇ ਲੱਤੜ ਕੇ ਆਵੇਗਾ। ਜੇ ਕੱਚਾ ਤਾਂ ਫਿਰ ਉਹ ਤੈਨੂੰ ਮੋੜ ਦੇਵੇਗਾ ਸਾਧ ਸੰਗਤ। ਜਦੋਂ ਬੀਬੀ ਤਿੰਨ ਦਿਨ ਦੁੱਧ ਲੈ ਕੇ ਗਈ ਨਾ, ਅਤੇ ਚੌਥੇ ਦਿਨ ਸਾਧ ਸੰਗਤ ਸ਼ਰੀਕ ਭਰਾ ਉਹਦੇ ਘਰ ਵਾਲੇ ਨੂੰ ਮਿਲਿਆ, ਕਹਿੰਦਾ ਭਾਈ ਸਾਹਿਬ ਤੇਰੇ ਘਰ ਵਾਲੀ ਇਕੱਲੀ ਜਾਂਦੀ ਹੈ ਸੰਤ ਮਹਾਂਪੁਰਸ਼ਾਂ ਦੇ, ਬਾਬਾ ਨਾਨਕ ਦੇ, ਅਤੇ ਤੈਨੂੰ ਵੀ ਜਾਣਾ ਚਾਹੀਦਾ। ਉਹ ਕਹਿੰਦਾ ਭਾਈ ਹੋਰ ਕੋਈ ਹੋਊ, ਮੇਰੇ ਘਰ ਵਾਲੀ ਨਹੀਂ ਹੈ, ਉਹਨੇ ਪੁੱਛਿਆ ਸੀ, ਮੈਂ ਆਖਿਆ ਆਪਾਂ ਨਹੀਂ ਜਾਣਾ। ਉਹ ਫਿਰ ਕਲਯੁਗ ਦਾ ਰੂਪ ਕੀ ਕਹਿੰਦਾ ਸ਼ਰੀਕ ਭਰਾ? ਉਹ ਕਹਿੰਦਾ ਮੈਂ ਖੁਦ ਵੇਖਿਆ ਉਸਨੂੰ। ਉਹ ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਆਥਣੇ ਘਰੇ ਜਾਊਂਗਾ, ਪੁੱਛ ਲਵਾਂਗਾ। ਜਦੋਂ ਘਰੇ ਗਿਆ, ਘਰ ਵਾਲੀ ਨੂੰ ਆਖਿਆ, ਗੁਰੂ ਸਾਹਿਬ ਕੋਲ ਗਈ ਸੀ, ਝੂਠ ਮਾਰਿਆ। ਇਸਤਰੀ ਨੂੰ ਪਤੀ ਕੋਲ ਝੂਠ ਮਾਰਨਾ ਪਾਪ ਹੈ, ਪਰ ਜੇ ਇਸਤਰੀ ਝੂਠ ਮਾਰੇ ਤਾਂ ਪਤੀ ਦੇ ਪੁੰਨ ਬਣੇ, ਉਹ ਫਿਰ ਪੁੰਨ ਹੈ, ਉਹ ਫਿਰ ਪੁੰਨ ਹੈ ਸਾਧ ਸੰਗਤ। ਪਰ ਇਸ ਟਾਈਮ 'ਤੇ ਸਾਧ ਸੰਗਤ, ਜਿਸ ਟਾਈਮ 'ਤੇ ਬੀਬੀ ਨੇ ਝੂਠ ਮਾਰਿਆ, ਕੀ ਆਖਿਆ ਪਤੀ ਮੈਂ ਤਾਂ ਗਈ ਨਹੀਂ, ਆਖੇ ਫਲਾਨਾ ਕਹਿੰਦਾ। ਉਹ ਬੀਬੀ ਕਹਿਣ ਲੱਗੀ ਉਹ ਐਵੇਂ ਝੂਠ ਮਾਰਦਾ। ਅਗਲੇ ਦਿਨ ਹੜ ਲੈ ਕੇ ਜਾ ਰਿਹਾ ਸੀ, ਉਹ ਸ਼ਰੀਕ ਭਰਾ ਕਹਿੰਦਾ ਕਿਉਂ ਬਈ? ਕਹਿਣ ਲੱਗਾ ਮੇਰੇ ਘਰ ਵਾਲੀ ਤਾਂ ਇੱਕ ਸੂਤ ਨਹੀਂ ਮੈਂ ਇੱਥੋਂ ਪਾਸੇ, ਉਹ ਕੋਈ ਹੋਰ ਹੋਊ। ਉਹਨੂੰ ਬੜਾ ਕ੍ਰੋਧ ਆਇਆ ਕਲਯੁਗ ਨੂੰ। ਕਈ ਮੌਕੇ ਸੱਚ, ਜਦੋਂ ਸੱਚੀ ਗੱਲ ਹੋਵੇ ਨਾ, ਅਗਲਾ ਕਹਿੰਦਾ ਮੈਂ ਸੱਚੀ ਗੱਲ ਕਹਿਤੀ, ਉਹਨੂੰ ਅੱਗ ਲੱਗ ਗਈ। ਕਈਆਂ ਨੂੰ ਸੱਚ, ਝੂਠੇ ਨੂੰ ਅੱਗ ਲੱਗਦੀ ਹੈ, ਅਤੇ ਗੁਰਮੁਖਾਂ ਨੂੰ ਚਾਅ ਚੜ੍ਹ ਜਾਂਦਾ ਚਾਹ, ਪਰ ਉਹ ਕ੍ਰੋਧ ਹੋ ਜਾਂਦਾ ਸਾਧ ਸੰਗਤ। ਉਹਨੂੰ ਸਾਧ ਸੰਗਤ ਹੋਰ ਕ੍ਰੋਧ ਹੋ ਗਿਆ ਵੀ ਗੱਲ ਸੱਚੀ ਹੈ। ਉਹ ਸਾਧ ਕੰਮ ਸਾਰੇ ਛੱਡਤੇ, ਇੱਕ ਦਿਨ ਘਰੇ ਚਲਿਆ ਗਿਆ। ਸਿੱਖ ਤਾਂ ਹਲ ਜੋੜ ਕੇ ਗਿਆ ਨਾ, ਉਹ ਕਲਯੁਗ ਸ਼ਰੀਕ ਭਰਾ, ਇਹ ਗੱਲ ਯਾਦ ਰੱਖਿਓ। ਉਹ ਕਹਿੰਦਾ ਭਾਈ ਤੇਰੇ ਘਰ ਵਾਲਾ ਤਾਂ ਇਹੋ ਜਿਹਾ ਹੀ ਹੈ, ਉਹ ਤਾਂ ਮੰਨਦਾ ਨਹੀਂ। ਤੂੰ ਅੱਗੇ ਦੁੱਧ ਲੈ ਕੇ ਜਾਂਦੀ ਸੀ, ਅਤੇ ਜਾਣ ਦਾ ਹਰਜ ਵੀ ਕੀ ਹੈ, ਸ਼ਾਇਦ ਗੁਰੂ ਸਾਹਿਬ ਮਿਹਰ ਕਰ ਦੇਣ। ਉਹ ਭੋਲੀ ਬੀਬੀ, ਭੋਲੇ ਭੋਈ ਮਿਲਦਾ, ਭੋਲੀ ਬੀਬੀ ਸਾਧ ਸੰਗਤ ਡੋਲਾਂ ਦੁੱਧਾਂ ਲੈ ਕੇ ਤੁਰ ਪਈ, ਅਤੇ ਸ਼ਰੀਕ ਭਰਾ ਉਹਦੇ ਵੱਲ ਨੂੰ ਤੁਰ ਪਿਆ, ਘਰ ਵਾਲੇ ਵੱਲ ਨੂੰ। ਜਦੋਂ ਬੀਬੀ ਜਾ ਰਹੀ ਸੀ ਦੁੱਧ ਲੈ ਕੇ, ਉਹ ਸ਼ਰੀਕ ਭਰਾ ਕਹਿੰਦਾ ਭਾਈ ਸਾਹਿਬ ਆਹ ਵੇਖ ਤੇਰੇ ਘਰ ਵਾਲੀ ਹੈ। ਸਿਆਣਿਆ ਚੰਗੀ ਤਰ੍ਹਾਂ ਵੇਖਿਆ, ਵੇਖ ਕੇ ਕਹਿੰਦਾ ਹਾਂ ਮੇਰੇ ਘਰ ਵਾਲੀ ਹੈ। ਕਹਿੰਦਾ ਹੁਣ ਮੈਂ ਝੂਠਾਂ ਜਾਂ ਉਹ? ਕਹਿਣ ਲੱਗਾ ਕਿ ਉਹ ਕਹਿੰਦੇ ਫਿਰ ਉਹ ਤੇਰੇ ਘਰ ਵਾਲੀ ਕਾਹਦੀ ਜਿਹੜੀ ਤੇਰੇ ਮੂਹਰੇ ਝੂਠ ਮਾਰੇ? ਵੀ ਮੈਂ ਮਿੱਤਰਾਂ ਜਾਂ ਉਹ? ਹੁਣ ਕੌਣ ਸੀ ਕਲਯੁਗ? ਇਹ ਗੱਲ ਯਾਦ ਰੱਖਿਓ। ਮਾੜੀਆਂ ਮਾੜੀਆਂ ਗੱਲਾਂ 'ਤੇ ਨਾ ਲੜਿਆ ਕਰੋ, ਸੋਚਿਆ ਕਰੋ, ਵਿਚਾਰਿਆ ਕਰੋ। ਟਾਈਮ ਨੂੰ ਬੰਦਾ ਸੋਈ ਜੋ ਵਕਤ ਵਿਚਾਰੇ, ਜਿਹੜਾ ਬੰਦਾ ਵਕਤ ਨਹੀਂ ਵਿਚਾਰਦਾ ਉਹਨੂੰ ਬੰਦਾ ਨਹੀਂ ਗਿਣਿਆ ਗਿਆ। ਉੱਥੇ ਸਾਧ ਸੰਗਤ ਬੜਾ ਕ੍ਰੋਧ ਆਇਆ, ਸੋਚਿਆ ਹੀ ਜਮਾਂ ਹੀ ਨਹੀਂ, ਕਲਯੁਗ ਦੀ ਚੱਕ ਆ ਗਈ। ਉਹ ਬੀਬੀ ਤਾਂ ਭੋਲੀ ਦੁੱਧ ਲੈ ਕੇ ਚਲੀ ਗਈ, ਉਹਨੇ ਹਲ ਛੱਡਤਾ, ਬਲਦ ਛੱਡਤੇ, ਲੱਕ ਬੰਨ ਲਿਆ ਘੁੱਟ ਕੇ, ਅਤੇ ਗੰਡਾਸਾ ਲੈ ਲਿਆ, ਲੈ ਗੰਡਾਸਾ ਲੈ ਕੇ ਤੁਰ ਪਿਆ, ਟੋਕਾ ਜਾਣੀ ਉਹ ਲੈ ਕੇ ਤੁਰ ਪਿਆ। ਅਤੇ ਸੋਚਿਆ ਵੀ ਇਹਦਾ ਗਲ ਵੱਢ ਦੇਣਾ ਚਾਹੀਦਾ, ਜਵਾਕ ਨਹੀਂ ਹੈ, ਜੇ ਇਹਨੂੰ ਵੱਢ ਦਿਆਂਗੇ ਵਿਆਹ ਹੋਰ ਕਰਾ ਲਾਂਗੇ, ਸ਼ਾਇਦ ਮੁੰਡਾ ਵੀ ਹੋਰ ਹੋ ਸਕਦਾ, ਦੋ ਕੰਮ ਹੋ ਸਕਦੇ ਆ। ਇੱਕ ਮੈਥੋਂ ਬਾਹਰ ਹੈ, ਸੰਤਾਂ ਦੇ ਜਾਣਦੀ ਤਾਂ ਮੈਥੋਂ ਪੁੱਛਿਆ ਨਹੀਂ। ਇੱਕ ਸ਼ਰੀਕ ਭਰਾ ਨੇ ਤਾਨਾ ਮਾਰਿਆ, ਹੁਣ ਤਾਂ ਮਰਨੀ ਹੈ ਵੀ ਇਹਨੂੰ ਵੱਢ ਦੇਣਾ ਚਾਹੀਦਾ, ਗੰਡਾਸਾ ਲੈ ਲਿਆ, ਇੱਕ ਫੁਰਨਾ ਬਣਾ ਲਿਆ ਵੀ ਇਹਨੂੰ ਮੁੜਦੀ ਨੂੰ ਵੱਢਾਂਗੇ, ਇੱਕ ਫੁਰਨਾ ਹੋਰ ਬਣਾ ਲਿਆ ਵੀ ਕਿੱਥੇ ਜੱਬ ਖੜਾ ਕੀਤਾ ਬਾਬੇ ਨਾਨਕ ਨੂੰ ਵੱਢ ਦੇਣਾ ਚਾਹੀਦਾ। ਇਹ ਉਈਂ ਤੁਰੇ ਫਿਰਦੇ ਆ ਬਾਬੇ ਬੂਬੇ, ਵੀ ਇਹਨੂੰ ਵੀ ਸਾਧ ਸੰਗਤ ਵੱਢ ਦੇਣਾ ਚਾਹੀਦਾ। ਦੋ ਫੁਰਨੇ ਬਣਾ ਕੇ ਤੁਰਿਆ ਜਾਂਦਾ 5 ਕਿੱਲਿਆਂ 'ਤੇ ਦਰਖਤਾਂ ਦੇ ਝੁੰਡ ਵਿੱਚ ਬਹਿ ਗਿਆ ਲੁਕ ਕੇ ਵੀ ਮੁੜਦੀ ਨੂੰ ਇਹਨੂੰ ਵੱਢੂ ਫਿਰ ਬਾਬੇ ਨੂੰ ਵੱਢੂ। ਬੀਬੀ ਭੋਲੀ ਜਾ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਕੋਲ ਦੁੱਧ ਜਾ ਕੇ ਰੱਖਿਆ ਮੱਥਾ ਟੇਕਿਆ। ਬੀਬੀ ਨੂੰ ਕੋਈ ਪਤਾ ਨਹੀਂ ਹੈ ਕਲਯੁੱਗ ਦੀ ਚਾਲ ਦਾ ਕੋਈ ਪਤਾ ਨਹੀਂ, ਪਰ ਅੰਤਰਜਾਮੀ ਕਹਿੰਦੇ ਭਾਈ ਬਾਲਿਆ ਅੱਜ ਉਹ ਬੀਬੀ 'ਤੇ ਪਰਚਾ ਪੈ ਗਿਆ ਅਤੇ ਲਿਆ ਬੀਬੀ ਤੋਂ ਡੋਲਨਾ ਫੜ। ਜਦੋਂ ਡੋਲਨਾ ਫੜਿਆ ਤਾਂ ਗੁਰੂ ਜੀ ਨੇ ਆਪ ਖੋਲ ਲਿਆ, ਖੋਲ੍ਹ ਕੇ ਗੁਰੂ ਜੀ ਕਹਿੰਦੇ ਭਾਈ ਬਾਲਿਆ 4 ਭਾਂਡੇ ਲੈ ਕੇ ਆ ਲੰਗਰ 'ਚੋਂ। ਜਦੋਂ 4 ਭਾਂਡਿਆਂ 'ਚ ਦੁੱਧ ਪਾਇਆ ਨਾ, ਬੀਬੀ ਨੇ ਆਖਿਆ ਸ਼ੁਕਰ ਆ, ਅੱਗੇ ਦੁੱਧ ਰੱਖ ਦੇਈਦਾ ਅਤੇ ਖਬਰ ਨਹੀਂ ਮੂਹਰਲੇ ਹੀ ਭੋਗ ਲਾ ਜਾਂਦੇ ਆ, ਖਨੀ ਮੂਹਰਲੇ ਪੀ ਪੂ ਜਾਂਦੇ ਆ। ਅੱਜ ਗੁਰੂ ਜੀ ਦੁੱਧ ਛਕਣਗੇ, 4 ਭਾਂਡਿਆਂ 'ਚ ਪਾਇਆ ਦੁੱਧ, ਅੱਜ ਮੋਹਰ ਲੱਗ ਜਾਵੇਗੀ ਪੁੱਤਰ ਦੀ, ਕਿ 3 ਤਾਂ ਇਹ ਆਪ ਹੈਗੇ ਆ ਅਤੇ 4ਥੀ ਤਾਂ ਫਿਰ ਮੈਂ ਹੀ ਹਾਂ। ਇਹ ਦ੍ਰਿਸ਼ਟੀ ਪਈ ਵਾਲਾ ਦੁੱਧ ਮੈਨੂੰ ਮਿਲੂ ਤਾਂ ਬੱਚਾ ਕਿਵੇਂ ਨਹੀਂ ਹੋਊ। ਜਦੋਂ ਸੱਚੇ ਪਾਤਸ਼ਾਹ ਨੇ 4 ਭਾਂਡਿਆਂ 'ਚ ਦੁੱਧ ਪਾਇਆ, ਪਾ ਕੇ ਗੁਰੂ ਜੀ ਕਹਿੰਦੇ ਬੀਬਾ ਆਹ ਛੰਨਾ ਚੁੱਕ, ਕਾਲੀ ਸੀ ਚੁੱਕਣ ਸਾਰ ਮੂੰਹ ਨੂੰ ਲਾ ਲਿਆ। ਗੁਰੂ ਜੀ ਕਹਿੰਦੇ ਬੀਬਾ ਤੂੰ ਨਹੀਂ ਪੀਣਾ, ਇਹ ਦੁੱਧ ਤਾਂ ਤੇਰੇ ਘਰ ਵਾਲੇ ਵਾਸਤੇ ਹੈ, ਪਤੀ ਵਾਸਤੇ ਹੈ। ਬੀਬੀ ਨੇ ਹੱਥ ਜੋੜ ਲਏ, ਕਹਿਣ ਲੱਗੀ ਜੀ ਇੱਕ ਬੇਨਤੀ ਹੈ ਵੀ ਘਰ ਵਾਲਾ ਆਉਣ ਨਹੀਂ ਸੀ ਦਿੰਦਾ, ਮੈਂ ਉਹ ਤੋਂ ਚੋਰੀ ਆਉਣੀ ਹੈ, ਉਹਨੂੰ ਕੋਈ ਪਤਾ ਨਹੀਂ ਹੈ। ਗੁਰੂ ਜੀ ਕਹਿੰਦੇ ਅੱਜ ਉਹਨੂੰ ਪਤਾ ਲੱਗ ਗਿਆ, ਉਹ ਦਰਖਤਾਂ ਦੇ ਝੁੰਡ 'ਚ ਬੈਠਾ, ਉਹਦੇ ਕੋਲ ਇੱਕ ਗੰਡਾਸਾ ਅਤੇ ਉਹਦਾ ਫੁਰਨਾ ਵੀ ਮੁੜਦੀ ਦਾ ਗਲ ਵੱਢੂ, ਇੱਕ ਫੁਰਨਾ ਹੋਰ ਆ ਉਹਨੇ ਮੇਰਾ ਵੀ ਵੱਢਣਾ। ਉਹ ਬੀਬੀ ਕਹਿੰਦੀ ਜੀ ਤੁਹਾਡੇ ਵਰਗਾ ਬਾਬਾ ਤਾਂ ਕੋਈ ਹੋਰ ਬਣ ਜਾਊ, ਪਰ ਮੈਨੂੰ ਬਚਾਓ, ਜੇ ਮੇਰਾ ਗਲ ਵੱਢ ਤਾਂ ਮੇਰੇ ਤਾਂ ਘਰ ਉੱਜੜ ਜੂਗਾ, ਕਿਰਪਾ ਕਰੋ ਤੁਹਾਡਾ ਤਾਂ ਸਰ ਜੂਗਾ, ਇਹਨਾਂ 'ਚ ਕੋਈ ਹੋਰ ਬਾਬਾ 2 ਤਾਂ ਅੱਗੇ ਹੀ ਹੈਗੇ ਭਾਈ ਬਾਲਾ ਮਰਦਾਨਾ, ਅਤੇ ਮੇਰੇ 'ਤੇ ਕਿਰਪਾ ਕਰੋ। ਹਜ਼ੂਰ ਮੁਸ਼ਕਰਾ ਕੇ ਕਹਿੰਦੇ ਬੀਬਾ ਕਰਤਾਰ ਦਾ ਪਹਿਰਾ ਹੈ ਸਾਡੇ ਕੋਲ, ਤੂੰ ਆ ਛੰਨਾ ਦੁੱਧ ਦਾ ਲੈ ਜਾ, ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਦਾ ਬਾਜਾ ਦੇ ਕੇ ਜਾ, ਉਹ ਕੁਛ ਕਹਿ ਨਹੀਂ ਸਕਦਾ। ਜਦੋਂ ਬੀਬੀ ਦੁੱਧ ਲੈ ਕੇ ਗਈ, ਉਹ ਗੰਡਾਸਾ ਪੱਥਰ 'ਤੇ ਘਸਾ ਰਿਹਾ ਸੀ, ਜਿਸ ਟਾਈਮ 'ਤੇ ਬੀਬੀ ਕਹਿਣ ਲੱਗੀ ਪਤੀ ਆ ਦੁੱਧ ਪੀ, ਅਚੰਬੇ ਨਾਲ ਬੋਲਿਆ, ਹੈਰਾਨ ਹੋ ਗਈ, ਕਹਿੰਦੇ ਤੈਨੂੰ ਮੇਰਾ ਕਿਵੇਂ ਪਤਾ ਲੱਗ ਗਿਆ, ਮੈਂ ਤਾਂ ਲੁਕਿਆ ਬੈਠਾ ਸੀ। ਉਹ ਕਹਿਣ ਲੱਗੀ ਮੈਨੂੰ ਤਾਂ ਨਹੀਂ ਪਤਾ ਲੱਗਿਆ, ਜਿਸ ਸਤਿਗੁਰੂ ਕੋਲ ਦੁੱਧ ਲੈ ਕੇ ਜਾਣੀ ਉਹ ਤ੍ਰਿਲੋਕੀ ਦਾ ਮਾਲਕ ਆ, ਉਹ ਢਿੱਡ ਦੀਆਂ ਬੁੱਝ ਲੈਂਦਾ। ਉਹ ਕਹਿਣ ਲੱਗੀ, ਉਹ ਜਦੋਂ ਆਖਿਆ ਢਿੱਡ ਦੀਆਂ ਬੁੱਝ ਲੈਂਦਾ ਨਾ, ਕਹਿੰਦਾ ਮੇਰੇ ਢਿੱਡ ਦੀਆਂ ਬੁੱਝੇਗਾ, ਉਹ ਕਹਿੰਦੀ ਬੁੱਝੇਗਾ ਨਹੀਂ ਬੁੱਝ ਲਈਆਂ। ਉਹਨੇ ਕਿਹਾ ਮੁੜਦੀ ਦਾ ਗਲ ਵੱਢੂ, ਅਤੇ ਇੱਕ ਹੋਰ ਵੀ ਗੱਲ ਕਹੀ ਆਖੇ ਕੀ, ਕਹਿੰਦੇ ਪਹਿਲਾਂ ਤੇਰਾ ਗਲ ਵੱਢੂ ਫਿਰ ਮੇਰਾ ਵੱਢੂ, ਆਖੇ ਉਹਨੂੰ ਕਿਵੇਂ ਪਤਾ ਲੱਗ ਗਿਆ, ਇਹ ਤਾਂ ਮੇਰੇ ਹਜੇ ਧੁੰਨੀ ਕੋਲ ਗੱਲ ਸੀ, ਮੈਂ ਤਾਂ ਕਿਸੇ ਨੂੰ ਦੱਸਿਆ ਹੀ ਨਹੀਂ। ਉਹ ਕਹਿੰਦੀ ਪਤੀ ਮੈਂ ਐਵੇਂ ਦੁੱਧ ਨਹੀਂ ਲੈ ਕੇ ਜਾਂਦੀ, ਉਹ ਪੂਰਾ ਮਾਲਕ ਹੈ, ਪੂਰਾ ਭਾਂਡਾ ਹੈ, ਪੂਰਾ ਗੁਰੂ ਹੈ, ਗੁਰਮੁਖੋ ਗੁਰੂ ਤਾਂ ਸਾਡਾ ਪੂਰਾ ਹੀ ਹੈ, ਪਰ ਸਾਡੀ ਭਾਵਨਾ 'ਚ ਫਰਕ ਹੈ ਤਾਂ ਅਸੀਂ ਭੜਕਦੇ ਫਿਰਦੇ ਹਾਂ। ਸਤਿਗੁਰ ਪੂਰਾ ਸੇਵੀ ਹੈ, ਦੁੱਖਾਂ ਕਾ ਹੋਵੇ ਨਾਸ, ਨਾਨਕ ਨਾਮ ਧਿਆਈਏ ਅਤੇ ਕਾਰਜ ਬਈ ਕਾਰਜ ਆਵੇ ਰਾਹ, ਸਤਿਗੁਰੂ ਸਾਡਾ ਪੂਰਾ ਹੀ ਹੈ। ਵੇਖੋ ਮੱਖਣ ਸ਼ਾਹ ਦਾ ਬੇੜਾ ਬੰਨੇ ਨਹੀਂ ਲਾਇਆ, ਆ ਉਹੀ ਦਿੱਲੀ 'ਚ ਬੈਠੇ ਗੁਰੂ 9ਵੇਂ ਪਾਤਸ਼ਾਹ 8ਵੇਂ ਪਾਤਸ਼ਾਹ, ਸਤਿਗੁਰ ਤਾਂ ਪੂਰਾ ਨਾ, ਸਾਡਾ ਗੁਰੂ ਪੂਰਾ ਹੈ। 8ਵੇਂ ਪਾਤਸ਼ਾਹ ਦਿੱਲੀ ਨੂੰ ਆ ਰਹੇ ਸੀ ਅਤੇ ਰਸਤੇ ਦੇ ਵਿੱਚ ਇੱਕ ਪੰਡਿਤ ਪੁਰੋਹਿਤ ਅਤੇ ਕੀ ਫੁਰਨਾ ਬਣਿਆ ਪੁੱਛਣ ਲੱਗਾ, ਇਹ ਕੌਣ ਇਕੱਠ ਆ ਰਿਹਾ, ਕਹਿੰਦੇ ਪਾਲਕੀ 'ਚ 8ਵੇਂ ਪਾਤਸ਼ਾਹ ਹਰੀ ਕ੍ਰਿਸ਼ਨ ਮਹਾਰਾਜ ਆ ਰਹੇ ਆ। ਹਰੀ ਕ੍ਰਿਸ਼ਨ ਤਾਂ ਨਾਂ ਰਖਾ ਲਿਆ ਇਸ ਨੇ, ਇਹਨੇ ਤਾਂ ਗੀਤਾ ਦਾ ਆਚਾਰਨ ਨਹੀਂ ਕੀਤੀ, ਗੀਤਾ ਪੰਡਿਤ ਸਾਹਿਬ ਰੌਲਾ ਪਾ ਰਿਹਾ ਅਤੇ ਸੇਵਾਦਾਰ ਨੇ ਦੱਸਿਆ ਮਹਾਰਾਜ ਇਹ ਪੰਡਿਤ ਕਹਿੰਦਾ ਵੀ ਗੀਤਾ ਨਹੀਂ ਉਚਾਰਨ ਕੀਤੀ। 8ਵੇਂ ਪਾਤਸ਼ਾਹ ਕਹਿੰਦੇ ਭਾਈ ਗੀਤਾ ਉਚਾਰਨ, ਅਸੀਂ ਗੀਤਾ ਦੇ ਅਰਥ ਕਰਾ ਦਿੰਦੇ ਹਾਂ, ਅਰਥ ਕਰਾ ਦਿੰਦੇ ਹਾਂ ਕਿਸ ਤੋਂ, ਗੁਰੂ ਜੀ ਕਹਿੰਦੇ ਨਾਲੇ ਤਾਂ ਗੁੰਗਾ ਹੋਵੇ ਨਾਲੇ ਬੋਲਾ ਹੋਵੇ, ਵੇਖੋ ਨਾਲੇ ਬੋਲਾ ਹੋਵੇ ਨਾਲੇ ਗੁੰਗਾ ਹੋਵੇ, ਜੇ ਕੋਈ ਹੈਗਾ ਤਾਂ ਲਿਆਓ। ਉੱਥੇ ਸਾਧ ਸੰਗਤ ਮਹਿਰਾ ਝਿਓਰ ਛੱਜੂ ਝਿਓਰ ਜਿਸ ਟਾਈਮ 'ਤੇ ਉਹਨੂੰ ਲਿਆਂਦਾ ਕੱਪੜੇ ਪਾਟੇ ਵੇ ਰੂੜੀਆਂ ਤੋਂ ਸਾਹ ਸਾਹ ਲੀਰਾਂ ਚੁਗਣ ਵਾਲਾ ਅਤੇ ਮੈਲੇ ਲੀੜੇ ਸਾਹ ਸਾਹ ਘਰੋਂ ਬੇਘਰ ਪਾਗਲ ਕਰਕੇ ਕੱਢਿਆ ਹੋਇਆ, ਜਦੋਂ ਅੱਠਵੇਂ ਹਰ ਕ੍ਰਿਸ਼ਨ ਮਹਾਰਾਜ ਕੋਲ ਲਿਆਂਦਾ, ਹਰ ਕ੍ਰਿਸ਼ਨ ਪਾਤਸ਼ਾਹ ਕਹਿੰਦੇ ਉਸ ਪੰਡਿਤ ਪੁਰੋਹਿਤ ਨੂੰ ਕਹਿੰਦੇ ਸਲੋਕ ਬੋਲ, ਗੀਤਾ ਦਾ ਸਲੋਕ ਬੋਲਿਆ। ਸੱਚੇ ਪਾਤਸ਼ਾਹ ਨੇ ਉਸ ਸਾਧ ਸੰਗਤ ਜਿਹੜਾ ਝਿਉਰ ਸੀ ਉਹਦੇ ਸਿਰ 'ਤੇ ਹੱਥ ਧਰ ਕੇ ਗੁਰੂ ਜੀ ਕਹਿੰਦੇ ਅਰਥ ਕਰ, ਉਸਨੇ ਗੁਰਮੁਖੋ ਗੀਤਾ ਦੇ ਅਰਥ ਕਰਕੇ ਸੁਣਾ ਦਿੱਤੇ। ਉਹ ਪੰਡਿਤ ਗੁਰੂ ਦੇ ਚਰਨਾਂ 'ਤੇ ਡਿੱਗ ਪਿਆ ਅਤੇ ਇੱਥੇ ਦਿੱਲੀ ਨਾਲ ਆਣ ਕੇ ਸੇਵਾ ਕਰਨ ਲੱਗਾ ਸਾਧ ਸੰਗਤ। ਇਸ ਕਰਕੇ ਮੈਂ ਵਿਚਾਰ ਕਰ ਰਿਹਾ, ਗੁਰੂ ਤਾਂ ਸਾਡਾ ਖਾਲਸਾ ਜੀ ਪੂਰਾ ਹੀ ਹੈ, ਪਰ ਸਾਡੀ ਭਾਵਨਾ ਪੂਰੀ ਨਹੀਂ ਹੈ। ਪੂਰਨ ਕਬੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਗੁਰੂ ਨਾਨਕ ਦੇ ਘਰ ਵਿੱਚ ਕਮੀ ਕੋਈ ਨਹੀਂ ਹੈ, ਇਹ ਤਾਂ ਆਪਣੇ ਵਿੱਚ ਕੋਈ ਕਮੀਆਂ ਹੋ ਸਕਦੀਆਂ ਮਹਾਰਾਜ। ਉੱਥੇ ਮੇਰੇ ਪਾਤਸ਼ਾਹ ਉਹ ਜਿਸ ਟਾਈਮ 'ਤੇ ਗੁਰਮੁਖੋ ਬੀਬੀ ਨੇ ਆਖਿਆ ਗੁਰੂ ਪੂਰਾ ਹੀ ਹੈ, ਕਹਿੰਦਾ ਚੱਲ ਮੈਂ ਵੀ ਵੇਖ ਲੈਂਦਾ ਫਿਰ ਜੇ ਗੁਰੂ ਪੂਰਾ। ਦੁੱਧ ਪੀਤਾ ਨਹੀਂ, ਛੰਨਾ ਦੁੱਧ ਲੈ ਕੇ ਗੁਰੂ ਜੀ ਕੋਲ ਆ ਗਿਆ, ਪੈਰਾਂ ਭਾਰ ਬਹਿ ਗਿਆ ਪਿੱਛੇ ਹੋ ਕੇ। ਗੁਰੂ ਜੀ ਨੇ ਨਾਂ ਲਿਆ, ਨਾਂ ਲੈ ਕੇ ਆਖਿਆ ਦੋਦਿਆ ਹੰਕਾਰ ਨਹੀਂ ਕਰੀਦਾ ਹੁੰਦਾ, ਹੰਕਾਰੇ ਮਾਰੇ ਜਾਂਦੇ ਆ, ਨਿਮਰਤਾ ਵਾਲੇ ਇਸ ਘਰੋਂ ਝੋਲੀਆਂ ਭਰਾ ਕੇ ਲੈ ਕੇ ਜਾਂਦੇ। ਦੋਦਿਆ ਦੁੱਧ ਪੀ ਲਾ। ਦੋਦਾ ਕੀ ਬੋਲਿਆ, ਕਹਿਣ ਲੱਗਾ ਗੁਰੂ ਜੀ ਦੁੱਧ ਤਾਂ ਮੈਂ ਅੱਗੇ ਵੀ ਪੀਂਦਾ, ਮੱਝਾਂ ਮੇਰੀਆਂ ਹੀ ਹੈ, ਤੁਹਾਨੂੰ ਸਾਧਾਂ ਨੂੰ ਕਿਤੇ ਕਿਤਾਂ ਹੀ ਦੁੱਧ ਮਿਲਦਾ ਅਤੇ ਤੁਸੀਂ ਕੁੱਖਾਂ ਕੱਢ ਲਓ, ਤੁਸੀਂ ਪੀ ਲਓ। ਗੁਰੂ ਜੀ ਕਹਿੰਦੇ ਦੋਦਿਆ ਹੰਕਾਰ ਨਹੀਂ ਕਰੀਦਾ, ਇਹ ਦੁੱਧ ਕਰਤਾਰ ਦਾ, ਕਰਤਾਰ ਦਾ। ਉਹ ਕਹਿੰਦੇ ਕਰਤਾਰ ਕੀ ਟੇਕਾ ਲੱਗਦਾ, ਇਹ ਤਾਂ ਮੇਰੀਆਂ ਮੱਝਾਂ ਦਾ ਦੁੱਧ ਹੈ। ਹੁਣ ਕਈ ਪਿੰਡ 'ਚ ਕਰਤਾਰ ਵੀ ਹੁੰਦੇ ਹੀ ਹੈ। ਗੁਰੂ ਜੀ ਕਹਿੰਦੇ ਤਾਂ ਭਗਵਾਨ ਦਾ ਦੁੱਧ ਹੈ, ਭਗਵਾਨ ਤਾਂ ਕਹਿੰਦੇ ਸਾਡਾ ਗੁਆਂਢੀ ਸੀ ਉਹ ਮਰ ਗਿਆ। ਗੁਰੂ ਜੀ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਐਂ ਕਰ, ਦੁੱਧ ਅਸੀਂ ਫਿਰ ਪੀਵਾਂਗੇ, ਪਹਿਲਾਂ ਪਾਣੀ ਲੈ ਕੇ ਆ ਲੈ, ਡੋਲਣਾ ਜਾ ਪਾਣੀ ਲਿਆ। ਦੋਦਾ ਗਿਆ, ਨਦੀ ਵਗਦੀ ਸੀ ਨੇੜੇ ਹੀ, ਪਾਣੀ ਦਾ ਭਰ ਲਿਆ ਡੋਲਣਾ, ਖਾਲਸਾ ਜੀ ਤੁਰ ਪਿਆ। ਜੇ ਦੋ ਕਰਮਾਂ ਤੁਰਿਆ ਨਾ ਅਤੇ ਡੋਲਨੇ ਵੱਲ ਨਿਗਾਹ ਮਾਰੀ, ਦੁੱਧ ਦਾ ਡੋਲਣਾ ਭਰਿਆ, ਦੁੱਧ ਦਾ ਭਰਿਆ ਹੋਇਆ ਡੋਲਣਾ ਨਜ਼ਰ ਆਇਆ। ਹੱਥ ਪਾ ਕੇ ਵੇਖਿਆ ਦੁੱਧ ਹੈ, ਫਿਰ ਸੋਚਿਆ ਡੋਲਣਾ ਲਿਬੜਿਆ ਰਹਿ ਗਿਆ ਕਿਤੇ, ਰੇਤਾ ਪਾ ਕੇ ਮਾਂਜਿਆ, ਫਿਰ ਮਾਂਜ ਕੇ ਧੋ ਕੇ ਫਿਰ ਭਰ ਕੇ ਲਿਆ ਪਾਣੀ ਦਾ। ਅੱਜ ਤਿੱਕਰ ਨਾ ਔਲੀਆ, ਨਾ ਫੱਕਰ, ਨਾ ਫਕੀਰ, ਨਾ ਸਿੱਧ, ਨਾ ਨਾਥ, ਨਾ ਡਾਕਟਰ, ਨਾ ਹਕੀਮ, ਨਾ ਵੈਦ, ਕੋਈ ਪਾਣੀ ਦਾ ਦੁੱਧ ਨਹੀਂ ਬਣਾ ਸਕਿਆ ਅੱਜ ਤਿੱਕਰ ਵੀ, ਹਜੇ ਵੀ। ਪਰ ਵੇਖੋ ਕਲਾ ਬਾਬੇ ਨਾਨਕ ਦੀ, ਉਹ ਡੋਲਣਾ ਪਾਣੀ ਦਾ ਭਰ ਕੇ ਲਿਆ ਆ ਅਤੇ ਦੁੱਧ ਬਣ ਗਿਆ, ਫਿਰ ਡੋਲਿਆ, ਫਿਰ ਖੂਹ 'ਤੇ ਚਲਿਆ ਗਿਆ, ਪੱਗ ਲਾਹੀ, ਕੁੰਡੇ ਨਾਲ ਬੰਨ੍ਹ ਕੇ ਖੂਹ 'ਚੋਂ ਪਾਣੀ ਭਰਿਆ ਗੁਰਮੁਖੋ, ਫਿਰ ਤੁਰ ਪਿਆ। ਜੇ ਦੋ ਕਰਮਾਂ ਤੁਰਿਆ ਤਾਂ ਫਿਰ ਦੁੱਧ ਦਾ ਭਰਿਆ ਨਜ਼ਰ ਆਇਆ, ਫਿਰ ਡੋਲਤਾ, ਫਿਰ ਖੂਹ 'ਤੇ ਗਿਆ। ਜਦੋਂ ਖੂਹ ਵੱਲ ਨਿਗਾਹ ਮਾਰੀ ਤਾਂ ਖੂਹ ਸਾਰਾ ਹੀ ਦੁੱਧ ਦਾ ਭਰਿਆ ਨਜ਼ਰ ਆਇਆ, ਖੂਹ ਸਾਰਾ ਹੀ। ਫਿਰ ਨਦੀ 'ਤੇ ਚਲਿਆ ਗਿਆ, ਜਦੋਂ ਨਦੀ 'ਤੇ ਜਾ ਕੇ ਖੜ੍ਹਾ, ਨਦੀ ਛੱਲਾਂ ਮਾਰਦੀ, ਦੁੱਧ ਦੀ ਭਰੀ ਆਉਂਦੀ ਹੈ। ਸਤਿਗੁਰੂ ਤਾਂ ਖਾਲਸਾ ਜੀ ਪੂਰਾ ਹੀ ਆਪਣਾ। ਅਤੇ ਡੋਲਣਾ ਲੈ ਕੇ ਨਾ ਅੱਕ ਕੇ ਦੋਦਾ ਗੁਰੂ ਜੀ ਕੋਲ ਖਾਲੀ ਆ ਗਿਆ। ਗੁਰੂ ਜੀ ਕਹਿੰਦੇ ਦੋਦਿਆ ਬੜਾ ਟਾਈਮ ਖਰਾਬ ਕੀਤਾ, ਪਾਣੀ ਨਹੀਂ ਲਿਆਇਆ। ਦੋਦਾ ਲੰਮਾ ਪੈ ਗਿਆ, ਜਿਵੇਂ ਮਰਿਆ ਸੱਪ ਚਿੱਪ ਦੀਏ ਨਾ ਅਤੇ ਵਲ ਕੱਢ ਦਿੰਦਾ, ਅਤੇ ਦੋਦਾ ਲੰਮਾ ਪੈ ਗਿਆ। ਲੰਮਾ ਪੈ ਕੇ ਨੇਤਰਾਂ 'ਤੇ ਜਲ ਆਇਆ, ਕੀ ਆਖਿਆ, ਬਾਬਾ ਤੇਰੇ ਵਰਗਾ ਹੋਰ ਨਾ ਕੋਈ ਪਾਣੀ ਤੋਂ ਦੁੱਧ ਬਣਾਉਣ ਵਾਲਾ ਕੋਈ ਨਹੀਂ ਆਇਆ। ਦੁੱਧ ਦਾ ਪਾਣੀ ਬਣਾਉਣ ਵਾਲੇ ਬਹੁਤ ਆਏ, ਪਰ ਤੇਰੇ ਵਰਗਾ ਨਹੀਂ ਕੋਈ ਆਇਆ, ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ 'ਤੇ ਆਇਆ। ਕੂੜ ਪਾਪ ਦੀ ਰਾਤ ਅੰਧੇਰੀ, ਤੂੰ ਸੂਰਜ ਚੜ੍ਹ ਕੇ ਆਇਆ। ਸੱਚ ਧਰਮ ਦੀ ਜਾਰਾ ਮੂਰਤ ਤੂੰ ਗੁਰੂ ਨਾਨਕ ਸਦਵਾਇਆ। ਲੰਮਾ ਪੈ ਗਿਆ, ਗੁਰੂ ਜੀ ਕਹਿੰਦੇ ਦੋਦਿਆ ਪਾਣੀ ਨਹੀਂ ਲਿਆਇਆ। ਕਹਿੰਦਾ ਪਾਤਸ਼ਾਹ ਪਾਣੀ ਮਿਲਿਆ ਹੀ ਕਿਤੋਂ ਨਹੀਂ। ਗੁਰੂ ਜੀ ਕਹਿੰਦੇ ਨਦੀ ਵਗਦੀ ਹੈ, ਨਦੀ ਕਹਿੰਦਾ ਪਾਤਸ਼ਾਹ ਦੁੱਧ ਦੀ ਭਰੀ ਵਗਦੀ ਹੈ। ਗੁਰੂ ਜੀ ਕਹਿੰਦੇ ਖੂਹ 'ਤੇ ਜਾਵੜਨਾ ਸੀ, ਕਹਿਣ ਲੱਗਾ ਪਾਤਸ਼ਾਹ ਖੂਹ ਵੀ ਦੁੱਧ ਦਾ ਭਰਿਆ ਨਜ਼ਰ ਆਇਆ। ਗੁਰੂ ਜੀ ਕਹਿੰਦੇ ਬਸ ਦੋਦਿਆ, ਮੈਂ ਆਮ ਬੰਦੇ ਦੇ ਨਾਂ ਦੀ ਕਰਤਾਰ ਦੀ ਗੱਲ ਨਹੀਂ ਕਰਦਾ, ਜੇ ਮੇਰਾ ਕਰਤਾਰ ਚਾਹੇ ਤਾਂ ਦੁੱਧ ਦੀਆਂ ਨਦੀਆਂ ਵਗਾ ਸਕਦਾ। ਦੋਦਾ ਲੰਮਾ ਪੈ ਗਿਆ। ਗੁਰੂ ਜੀ ਕਹਿੰਦੇ ਉੱਠ ਦੋਦਿਆ, ਕੀ ਚਾਹੁੰਦਾ? ਕਹਿਣ ਲੱਗਾ ਜੀ ਵੀ ਚਾਹੁੰਦਾ ਕਿ ਘਰੇ ਚੱਲੋ, ਸ਼ਰਨ ਪਾਓ ਘਰੇ ਚੱਲ ਕੇ। ਗੁਰੂ ਜੀ ਕਹਿੰਦੇ ਦੋਦਿਆ, ਮੈਂ ਉਹਦੇ ਘਰੇ ਜਾਂਦਾ ਜਿਹਦੀ ਮੇਰੇ ਚਰਨਾਂ ਨਾਲ ਬਣਦੀ ਆ। ਪਹਿਲਾਂ ਗੁਰੂ ਵਾਲਾ ਬਣ ਜਾ, ਹੁਣ ਅਜੇ ਤਾਂ ਪੁੱਛਦੇ ਨਹੀਂ ਨਾ ਅਸੀਂ। ਅਸੀਂ ਤਾਂ ਇਹੀ ਪੁੱਛਦੇ ਵੀ ਮਾਇਆ ਕਿੰਨੀ ਹੈ ਤੇਰੇ ਕੋਲ, ਤੇਰੇ ਘਰੇ ਚੱਲਦੇ ਹਾਂ ਅਸੀਂ। ਹੁਣ ਤਾਂ ਇਹੀ ਹੈ, ਇਹ ਨਹੀਂ ਪੁੱਛਦੇ ਵੀ ਸ਼ਰਾਬ ਪੀਨਾ ਜਾਂ ਮੀਟ ਖਾਂਦਾ ਜਾਂ ਨਿੰਦਿਆ ਚੁਗਲੀ ਕਰਦਾ ਵੀ ਤੇਰੇ ਘਰੇ ਨਹੀਂ ਜਾਣਾ। ਇਹ ਪਾਪ ਹੈ ਜਾਣ ਵਾਲੇ ਗੁਰੂ ਵਾਸਤੇ। ਸਾਧ ਸੰਗਤ, ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ ਸੀ ਜੇ ਲਿਜਾਣਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਵਾ। ਗੁਰੂ ਗ੍ਰੰਥ ਸਾਹਿਬ ਦੇ ਮਗਰ ਜਾਂਦੇ ਅਸੀਂ ਮਹਾਂਪੁਰਖ ਚੰਗੇ ਲੱਗਦੇ ਹਾਂ। ਜੇ ਚਰਨ ਪਾਉਣੇ ਆ, ਬੇੜਾ ਪਾਰ ਕਰਾਉਣਾ, ਗੁਰੂ ਗ੍ਰੰਥ ਸਾਹਿਬ ਦੇ ਚਰਨ ਪਵਾ, ਆਪਣੇ ਬਾਬਾ ਜੀ ਦਾ ਬਚਨ ਹੈ। ਇਸ ਕਰਕੇ ਗੁਰਮਖੋ ਦੋਦਾ ਲੰਮਾ ਪੈ ਗਿਆ, ਚਰਨਾਂ 'ਤੇ ਲਿਪਟ ਗਿਆ। ਹੁਣ ਅੱਜ ਤਾਂ ਜੰਟ ਛੱਡਿਆ ਨਾ ਲੰਮਾ ਪਾਉਣ ਵਾਸਤੇ ਵੀ ਤੂੰ ਲੰਮਾ ਹੀ ਪੈ ਜੀ, ਅਤੇ ਸਿਫਾਰਸ਼ ਤੇਰੀ ਮੈਂ ਲਾ ਦੂੰ, ਸਿਫਾਰਸ਼ ਮੈਂ ਲਾ ਦੂੰ ਅਤੇ 10-20 ਹਜ਼ਾਰ ਰੁਪਈਆ ਰੱਖ ਦੀ ਅਤੇ ਬਸ ਵਚਨ ਕਰ ਦੇਣਗੇ। ਵਚਨ ਉਹ ਫੋਕਾ ਹੀ ਹੁੰਦਾ ਸਾਧ ਸੰਗਤ, ਮਾਇਆ ਦਾ ਵਚਨ ਕਾਹਦਾ ਹੋਇਆ ਸਾਸ। ਗੁਰੂ ਮਾਇਆ ਦਾ ਗਾਹਕ ਨਹੀਂ, ਗੁਰੂ ਮਨ ਦਾ ਗਾਹਕ ਹੈ। ਮਨ ਵੇਚੈ ਸਤਿਗੁਰ ਕੇ ਪਾਸ, ਵੇਚਦੇ ਮਨ ਸੌਦਾ। ਤੱਕੜੀਆਂ ਵੱਟੇ ਇੱਥੇ ਵੀ ਹੈ, ਇੱਥੇ ਵੀ ਸੌਦਾ ਲੱਗਦਾ, ਵੱਟਾ ਇੱਥੇ ਵੀ ਹੈ। ਭਈ ਮੋਲੀ ਭਾਰਾ ਤੋਲੀ, ਮੁਗਤ ਜੁਗਤ ਦਰ ਖੁੱਲ੍ਹਾ, ਕਹੋ ਨਾਨਕ ਮੈਂ ਨਿਰਭਉ ਹੋ ਗਈ, ਸੋ ਪਰਾ ਮੇਰਾ ਓਲਾ ਰਾਮ। ਉੱਥੇ ਸਾਧ ਸੰਗਤ ਭਾਈ ਦੋਦੇ ਨੇ ਆਖਿਆ ਘਰੇ ਚੱਲੋ। ਗੁਰੂ ਜੀ ਕਹਿੰਦੇ ਚਰਨਾਂ ਨਾਲ ਬਣੇ ਜਿਹਦੀ, ਗੁਰੂ ਵਾਲਾ ਬਣੇ ਉਹਦੇ ਘਰੇ ਜਾਂਦਾ। ਦੋਦੇ ਨੇ ਆਖਿਆ ਜੀ ਬਣਾ ਲਓ। ਗੁਰੂ ਜੀ ਕਹਿੰਦੇ ਕੱਲ੍ਹ ਸਾਰੀ ਸੰਗਤ ਨੂੰ ਚਰਨਾਂ ਦੀ ਪੌੜ ਦੇਣੀ ਹੈ। ਦੋਦੇ ਨੇ ਆਖਿਆ ਜੀ ਰਾਤ ਨੂੰ ਨਾ ਮਰ ਜਾਂ, ਰਾਤ ਨੂੰ ਮਾਰੀ ਨਾ ਜਾਵਾਂ, ਅੱਜ ਹੀ ਕਿਰਪਾ ਕਰੋ। ਲਿਆ ਭਾਈ ਬਾਲਿਆ ਜਲ, ਹਜ਼ੂਰ ਨੇ ਚਰਨਾਂ ਦੀ ਪੌੜ ਦਿੱਤੀ, ਭਾਈ ਦੋਦੇ ਨੂੰ ਗੁਰੂ ਵਾਲਾ ਬਣਾਇਆ। ਮੰਗ ਲਾ ਦੋਦਿਆ ਕੁਛ, ਘਰ ਵਾਲੀ ਕਹਿੰਦੀ ਪੁੱਤਰ ਮੰਗ ਲਾ। ਉਹ ਕਹਿਣ ਲੱਗਾ ਪੁੱਤਰ ਕੀ ਮੰਗਣਾ, ਆਪਾਂ ਗੁਰੂ ਹੀ ਮੰਗ ਲੈਂਦੇ ਹਾਂ। ਗੁਰੂ ਜੀ ਘਰੇ ਚੱਲ, ਕਰਮਾਂ ਵਾਲੀਏ ਕਿਹੜਾ ਗੁਰੂ ਨੂੰ ਘਰੇ ਤਾਂ ਚੱਲ ਵੜਨ ਦੇ ਸਹੀ। ਜਦੋਂ ਘਰੇ ਆ ਗਿਆ, ਘਰੇ ਰਿਸ਼ਤੇਦਾਰ ਵੀ ਆ ਜੇ, ਕੋਈ ਵੀ ਆ ਜੇ, ਆਪਾਂ ਕੋਈ ਕੰਮ ਲੈਣਾ ਰਿਸ਼ਤੇਦਾਰ, ਆਪਾਂ ਕਹਿੰਦੇ ਘਰੇ ਮੰਗਾ ਕੇ ਗੱਲ ਕਰੀਏ। ਆਪਾਂ ਕਹਿੰਦੇ ਹਾਂ ਨਾ ਰਿਸ਼ਤੇਦਾਰ ਨੂੰ ਜੇ ਪੈਸੇ ਲੈਣੇ, ਆਪਾਂ ਕਹਿੰਦੇ ਘਰੇ ਸੱਦ ਲੈਂਦੇ ਹੌਲੀ ਦੇਣੇ, ਚਾਹ ਚੂਹ ਪਿਆ ਕੇ ਭੁਜੀਆ ਵਧਾਣਾ ਖਾ ਕੇ, ਫਿਰ ਕਹਿੰਦੇ ਕੁੜੀ ਦਾ ਵਿਆਹ ਹੈ ਕੁਛ ਮਦਦ ਕਰ, ਘਰੇ ਸੱਦ ਕੇ ਕਹਿੰਦੇ ਆ। ਇਸ ਕਰਕੇ ਬਾਬੇ ਨਾਨਕ ਨੂੰ ਆਖਿਆ ਵੀ ਘਰੇ ਚੱਲ, ਗੁਰੂ ਜੀ ਨੇ ਗੁਰੂ ਵਾਲਾ ਬਣਾਇਆ, ਇਹ ਗੱਲ ਯਾਦ ਰੱਖਿਓ। ਗੁਰੂ ਜੀ ਕਹਿੰਦੇ ਚੱਲ ਭਾਈ ਦੋਦਿਆ ਤੇਰੇ ਘਰੇ ਚੱਲੀਏ। ਭਾਈ ਦੋਦਾ ਤਕੜਾ ਸੀ, ਗੁਰਮੁਖ ਘਰ ਵਿਹੜਾ ਬੜਾ ਖੁੱਲ੍ਹਾ ਸੀ, ਪਿੰਡ ਦਾ ਵਿਚਾਲਾ ਸੀ, ਆ ਸਪੀਕਰ ਨਹੀਂ ਸੀ ਹੁੰਦੇ। ਗੁਰੂ ਜੀ ਕਹਿੰਦੇ ਮਰਦਾਨਿਆ, ਇਹ ਪਿੰਡ ਸਾਰੇ ਦਾ ਬੇੜਾ ਪਾਰ ਹੋ ਸਕਦਾ। ਲਿਆ ਮੰਜੀ ਡਾ, ਆਸਣ ਲਾਇਆ ਗਿਆ, ਲਿਆ ਮਰਦਾਨਿਆ ਕੀਰਤਨ ਕਰ। ਕੀਰਤਨ ਸ਼ੁਰੂ ਹੋ ਗਿਆ। ਗੁਰੂ ਜੀ ਨੇ ਖਿੱਚ ਖਿੱਚ ਕੇ ਐਸੇ ਬਾਣ ਮਾਰੇ, ਪਿੰਡ ਸਾਰਾ ਚੱਲ ਕੇ ਆਇਆ, ਛੱਡ ਦੇ ਚੋਰੀ ਠੱਗੀ, ਆਖਰ ਤੂੰ ਪਛਤਾਵੇਂਗਾ, ਧਰਮ ਰਾਜ ਅਵਲੇਖਾ ਮੰਗਾ, ਕਿਹੜਾ ਮੁੱਖ ਲੈ ਕੇ ਜਾਵੇਂਗਾ, ਧੀਆਂ ਪੁੱਤਰ ਤੇਰੇ ਨਾਲ ਨਹੀਂ ਜਾਣੇ ਰੋਵੇਂ ਤੇ ਕਰਲਾਵੇਂਗਾ, ਬੰਦਿਆ ਦੌਲਤ ਤੇਰੇ ਨਾਲ ਨਹੀਂ ਜਾਣੀ ਨੰਗੇ ਪੈਰੀ ਜਾਵੇਂਗਾ, ਆਹ ਸਮਾਂ ਤੇਰਾ ਬੰਦਿਆ ਬੰਦਗੀ ਕਰਨ ਦਾ, ਦਰਗਾਹ ਵਿੱਚ ਜਾ ਕੇ ਸੁੱਖ ਪਾਵੇਂਗਾ। ਐਸੇ ਗੁਰੂ ਜੀ ਨੇ ਵਚਨ ਕੀਤੇ, ਬਿਨਾਂ ਦਵਾਈ ਤੋਂ, ਬਿਨਾਂ ਥੌਲੇ ਤੋਂ, ਬਿਨਾਂ ਤਾਗੇ ਤਵੀਤ ਤੋਂ, ਦ੍ਰਿਸ਼ਟੀ ਦੇ ਨਾਲ ਬਾਬੇ ਨਾਨਕ ਨੇ ਤਾਰਿਆ, ਦ੍ਰਿਸ਼ਟੀ ਦੇ ਨਾਲ ਸਾਰੀ ਦੁਨੀਆ ਨੂੰ ਤਾਰਿਆ। ਉੱਥੇ ਸਾਧ ਸੰਗਤ ਗੁਰੂ ਜੀ ਸੱਚੇ ਪਾਤਸ਼ਾਹ ਕੀਰਤਨ ਦੀ ਸਮਾਪਤੀ ਤੋਂ ਬਾਅਦ ਕਹਿੰਦੇ ਦੋਦਿਆ, ਅਸੀਂ ਹੁਣ ਜਾਣਾ ਹੈ, ਜੇ ਕੁਛ ਮੰਗਣਾ ਮੰਗ ਲਾ। ਘਰ ਵਾਲੀ ਕਹਿੰਦੀ ਪਤੀ ਗੁਰੂ ਹੁਣ ਘਰੇ ਆ ਗਿਆ, ਆਪਾਂ ਆ ਉਤਰੇ ਨਖੱਤਰੇ, 18 ਸਾਲ ਹੋ ਗਏ ਬੱਚਾ ਨਹੀਂ ਹੋਇਆ, ਅਤੇ ਹੁਣ ਬੇਨਤੀ ਕਰਨ ਦਾ ਸਮਾਂ, ਕਿਤੇ ਕੋਈ ਬਲਦਾਂ ਦੀ ਜੋੜੀ ਨਾ ਮੰਗ ਲਈ, ਕੋਈ 5-7 ਕਿੱਲੇ ਪੈਲੀ ਦੇ ਨਾ ਮੰਗ ਲਈ। ਗੁਰੂ ਘਰ ਆਇਆ, ਭਾਈ ਦੋਦਾ ਛੰਨਾ ਦੁੱਧਾ ਲੈ ਕੇ ਖੜ ਗਿਆ। ਗੁਰੂ ਜੀ ਕਹਿੰਦੇ, ਦੋਦਿਆ ਕੁਛ ਮੰਗ ਲਾ। ਕਹਿਣ ਲੱਗਾ, ਜੀ ਮੰਗ ਇੱਕੋ ਹੀ ਹੈ ਵੀ ਅੱਗੇ ਪਛਾਣ ਨਹੀਂ ਆਈ ਅਤੇ ਸੇਵਾ ਨਹੀਂ ਕਰ ਸਕਿਆ। ਹੁਣ ਪਛਾਣ ਆ ਗਈ, ਮੰਗ ਇੱਕੋ ਹੀ ਵੀ ਹੁਣ ਦੁੱਧ ਪੀ, ਦੁੱਧ ਪੀ ਲਾ। ਗੁਰੂ ਜੀ ਨੇ ਦੁੱਧ ਛਕਿਆ, ਛਕ ਕੇ ਗੁਰੂ ਜੀ ਕਹਿੰਦੇ, ਲੈ ਦੋਦਿਆ ਅਸੀਂ ਜਾਣਾ ਹੁਣ। ਕਹਿਣ ਲੱਗਾ, ਪਾਤਸ਼ਾਹ ਮੈਂ ਜਾਣ ਨਹੀਂ ਦੇਣਾ, ਮੰਗ ਇੱਕੋ ਹੀ ਆ ਵੀ ਮੈਂ ਰੋਜ਼ ਦੁੱਧ ਪਿਆਈ ਜਾਵਾਂ, ਤੂੰ ਦੁੱਧ ਪੀ ਜਾਵੇਂ ਘਰੇ। ਘਰ ਵਾਲੀ ਕਹਿੰਦੀ, ਲੈ ਫਕੀਰਾਂ ਦੇ ਇੱਕ ਦੋ ਬੋਲ ਹੀ ਹੁੰਦੇ ਆ, ਪਹਿਲਾਂ ਮੈਨੂੰ ਨਹੀਂ ਸੀ ਪਿਆਉਣ ਦਿੰਦਾ, ਹੁਣ ਆਪ ਹੜਦਾ ਨਹੀਂ ਹੈ, ਹੁਣ ਆਪ ਨਹੀਂ ਹੜਦਾ, ਪਹਿਲਾਂ ਮੈਨੂੰ ਨਹੀਂ ਸੀ ਪਿਆਉਣ ਦਿੰਦਾ। ਫਕੀਰਾਂ ਦੇ ਇੱਕ ਦੋ ਬੋਲ ਹੀ ਹੁੰਦੇ ਆ। ਗੁਰੂ ਜੀ ਕਹਿੰਦੇ, ਦੋਦਿਆ ਤੀਜਾ ਵਚਨ ਹੈ, ਵਿਅਰਥਿਆ ਨਾ ਜਾਵੇ, ਕੁਝ ਮੰਗ ਲਾ। ਦੋਦੇ ਨੇ ਆਖਿਆ, ਪਾਤਸ਼ਾਹ ਮੰਗ ਹੋਰ ਕੋਈ ਨਹੀਂ, ਮੱਛੀ ਬਚਦੀ ਨਾ ਪਾਣੀ ਨੀਰ ਤੋਂ ਬਿਨਾਂ, ਸਿੱਖ ਬਚਦਾ ਨਾ ਗੁਰੂ ਤਸਵੀਰ ਤੋਂ ਬਿਨਾਂ, ਇੱਥੇ ਮੰਜੇ 'ਤੇ ਬੈਠੇ ਰਹੋ, ਮੈਂ ਸੇਵਾ ਕਰੀ ਜਾਵਾਂ, ਦੁੱਧ ਪਿਆਈ ਜਾਵਾਂ। ਗੁਰੂ ਜੀ ਕਹਿੰਦੇ, ਦੋਦਿਆ ਹੁਣ ਤਾਂ ਅਸੀਂ ਜਾਣਾ, ਜੇ ਰਹਿਣਾ ਹੁੰਦਾ ਮੇਰਾ ਘਰ ਕਿਹੜਾ ਮਾੜਾ ਸੀ, ਮੈਂ ਆਪਣੇ ਘਰ ਹੀ ਰਹਿ ਪੈਂਦਾ। ਗੁਰੂ ਜੀ ਕਹਿੰਦੇ, ਦੋਦਿਆ ਸਾਰਾ ਸੰਸਾਰ ਦੁੱਖਾਂ ਦੀ ਖਾਨ ਬਣਿਆ, ਘਰ ਜਾ ਕੇ ਸਾਰ ਲੈਣੀ ਹੈ। ਦੋਦਿਆ ਕੁਛ ਮੰਗਣਾ ਮੰਗ ਲਾ। ਦੋਦੇ ਨੇ ਆਖਿਆ, ਜੀ ਵਾ ਮੰਗ ਕੁਛ ਨਹੀਂ ਸੋਚਦਾ, ਮੰਗ ਇੱਕੋ ਹੀ ਹੈ ਵੀ ਮੈਂ ਦੁੱਧ ਪਿਆਈ ਜਾਵਾਂ, ਤੂੰ ਦੁੱਧ ਪੀ ਜਾ। ਗੁਰੂ ਜੀ ਕਹਿੰਦੇ, ਦੋਦਿਆ ਹੁਣ ਤੇਰੇ ਘਰ 6ਵੇਂ ਜਾਮੇ ਜਾਣ ਕੇ ਦੁੱਧ ਪੀਵਾਂਗੇ। ਕਿਹੋ ਜਿਹਾ ਸਾਡਾ ਗੁਰੂ ਹੈ, ਜਿੰਨੇ ਵੀ ਸਾਰੇ ਆ ਨਾ, ਇੱਕ ਇੱਕ ਗੁਰੂ ਆਇਆ, ਕਈਆਂ ਦੇ ਦੋ ਆਏ ਹੋਣੇ ਆ, ਪਰ ਆਪਣੇ 10 ਗੁਰੂ ਜਾਮੇ ਪਏ ਨੇ, 10 ਗੁਰੂ, 10 ਗੁਰੂ ਪਏ ਨੇ, ਹਜੇ ਵੀ ਸਾਨੂੰ 10 ਗੁਰੂ ਨਹੀਂ ਦਿਸਦੇ, ਹਜੇ ਵੀ ਬਾਬਾ ਜੰਡ ਵਾਲਾ, ਹਜੇ ਵੀ ਸਾਸਕ ਖਿੱਲਾਂ ਵਾਲਾ, ਕੋਈ ਨਿੰਬੂ ਵਾਲਾ, ਕੋਈ ਸਾਸ ਭੁਜੀਏ ਵਾਲਾ, ਹਜੇ ਵੀ ਅਸੀਂ ਇੱਧਰ ਉਤਰੇ ਫਿਰਦੇ ਹਾਂ। ਇੱਕ ਜਾਮਾ ਨਹੀਂ ਆਏ, ਦੋ ਨਹੀਂ ਆਏ, ਤਿੰਨ ਨਹੀਂ ਆਏ, ਇਕੱਠੇ ਹੀ 10 ਜਾਮੇ ਆਣ ਕੇ ਵੀ ਉਹ ਗਏ ਨਹੀਂ। ਆਹ ਸਾਹਮਣੇ ਵੇਖ ਲਓ, ਕਰ ਲਓ ਦਰਸ਼ਨ ਪ੍ਰਗਟ ਗੁਰਾਂ ਕੀ ਦੇ, ਹਜੇ ਵੀ ਗਿਆ ਨਹੀਂ ਹੈ। ਹੁਣ ਇਹ ਜਾਊ ਤਾਂ ਜੇ ਹੋਰ ਆਊ, ਹੁਣ ਇਹਨੇ ਜਾਣਾ ਨਹੀਂ, ਹੋਰ ਨੇ ਆਉਣਾ ਨਹੀਂ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ, ਭੀ ਸੱਚ ਪਿੱਛੇ ਵੀ ਸੀ ਹੁਣ ਵੀ ਹੈ, ਗੁਰਮੁਖੋ ਅੱਗੇ ਨੂੰ ਵੀ ਹੋਵੇਗਾ। ਉੱਥੇ ਮੈਂ ਵਿਚਾਰ ਕਰ ਰਿਹਾ ਸੀ, ਗੁਰੂ ਜੀ ਕਹਿੰਦੇ, ਦੋਦਿਆ 6ਵੇਂ ਜਾਮੇ ਚਾਣ ਕੇ ਦੁੱਧ ਛਕਾਂਗੇ। ਘਰ ਵਾਲੀ ਨੇ ਆਖਿਆ, ਗੁਰੂ ਵੀ ਪੂਰਾ ਮਿਲਿਆ, ਗੁਰੂ ਘਰ ਵੀ ਆਇਆ, ਪਰ ਰਹਿ ਗਏ ਅਵਤਰੇ, ਅਵਤਰੇ ਰਹਿ ਗਏ। ਹੁਣ ਘਰ ਵਾਲੇ ਨੂੰ ਤਾਂ ਸਮਝ ਨਹੀਂ ਹੈ, ਗੁਰੂ ਜੀ ਤੇਰਿਆਂ ਦੀ ਤੈਨੂੰ ਲਾਜ, ਹੁਣ ਲਾਜ ਰੱਖ। ਗੁਰੂ ਜੀ ਕਹਿੰਦੇ 6ਵੇਂ ਜਾਮੇ 'ਚ ਆਵਾਂਗੇ। ਦੋਦੇ ਨੇ ਆਖਿਆ, ਜੀ 6ਵੇਂ ਜਾਮੇ 'ਚ, ਨਾ ਦੂਜਾ ਨਾ ਤੀਜਾ ਨਾ ਚੌਥਾ, ਉਹਦਾ ਤਿੱਕਰ ਤਾਂ ਮਰ ਜਾਵਾਂਗਾ। ਗੁਰੂ ਜੀ ਕਹਿੰਦੇ, ਦੋਦਿਆ ਜੰਮਣਾ ਮਰਨਾ ਬੰਦੇ ਦੀ ਰੋਜ਼ੀ ਮੇਰੀ ਮੁੱਠੀ 'ਚ ਹੈ, ਜਿੰਨਾ ਚਿਰ 6ਵੇਂ ਜਾਮੇ 'ਚ ਆਣ ਕੇ ਦੁੱਧ ਨਹੀਂ ਪੀਂਦਾ, ਤੇਰਾ ਬਾਲ ਵਿੰਗਾ ਨਹੀਂ ਹੋ ਸਕਦਾ ਤੇਰਾ। ਦੋਦਿਆ 6ਵੇਂ ਜਾਮੇ ਜਿੰਨਾ ਚਿਰ ਆਣ ਕੇ ਦੁੱਧ ਨਹੀਂ ਪੀਂਦਾ, ਤੇਰਾ ਵਾਲ ਵਿੰਗਾ। ਵੇਖੋ ਸਾਡਾ ਗੁਰੂ ਕਿੱਡਾ ਵੱਡਾ ਹੈ, ਅੱਜ ਸਾਨੂੰ ਆਪਣੇ ਗੁਰੂ 'ਤੇ ਮਾਣ ਚਾਹੀਦਾ, ਮਾਣ। 6ਵੇਂ ਪਾਤਸ਼ਾਹ ਨੇ ਪਹਿਦੇ ਖਾਂ ਨੂੰ ਪਾਲਿਆ ਸੀ, ਪੁੱਤਰਾਂ ਵਾਂਗੂ ਪਾਲਿਆ ਸੀ, ਸਮੇਂ ਦੇ ਅੰਦਰ ਸਾਸਾ ਲੂਣ ਹਰਾਮੀ ਹੋ ਗਿਆ। ਗੁਰੂ ਜੀ ਕਰਤਾਰਪੁਰ ਪਹੁੰਚੇ, ਉੱਥੇ ਮਗਰ ਜਲੰਧਰ ਦਾ ਸੂਬਾ, ਹੋਰ 3 ਸੂਬਿਆਂ ਨੂੰ ਲੈ ਕੇ, ਲਾਹੌਰ ਦਾ ਲੈ ਕੇ ਫੌਜ ਨੂੰ, ਅਤੇ ਗੁਰੂ ਜੀ ਨੂੰ ਘੇਰਾ ਪਾ ਕੇ ਗੁਰੂ ਨੂੰ ਖਤਮ ਕਰਨ ਵਾਸਤੇ 35,000 ਫੌਜ ਲੈ ਕੇ ਸਾਧ ਸੰਗਤ। ਗੁਰੂ ਜੀ ਵੱਲ ਨੂੰ ਇੱਕ ਸੋਈਆ ਭੇਜਤਾ CID ਵਾਲਾ ਬੰਦਾ, ਵੀ ਗੁਰੂ ਜੀ ਨੂੰ ਕਹੋ ਜਾਂ ਤਾਂ ਮੇਰੀ ਮਿਹਨਤ ਕਰ ਲਏ, ਨਹੀਂ ਮੇਰੇ ਨਾਲ ਰਾਜੀਨਾਮਾ ਕਰ ਲਏ। ਉਹ ਪਹਿਦੇ ਖਾਂ ਨੇ ਜਾ ਕੇ ਆਖਿਆ, ਪਹਿਦੇ ਖਾਂ ਦੇ ਬੰਦੇ ਨੇ ਆਖਿਆ 6ਵੇਂ ਪਾਤਸ਼ਾਹ ਨੂੰ, ਗੁਰੂ ਜੀ ਕਿੱਥੇ 35,000, ਕਿੱਥੇ 1400 ਸੂਰਮਾ ਤੁਹਾਡੇ ਕੋਲ, ਉਹ ਵੀ ਸੁੱਤੇ ਪਏ ਘਰਾੜੇ ਮਾਰਦੇ ਆ, ਅਤੇ ਮਹਾਰਾਜ ਉੱਥੇ ਤਾਂ ਉਹ ਅਲੀ ਦੇ ਨਾਰੇ ਮਾਰ ਰਹੇ ਆ 35,000, ਅਤੇ ਮੈਂ ਤੁਹਾਨੂੰ ਰਾਏ ਦਿੰਦਾ, ਜੇ ਆ ਰਾਏ ਮੰਨੋ ਤਾਂ ਚੰਗੀ ਗੱਲ ਹੈ, ਤੁਸੀਂ ਪਹਿਦੇ ਖਾਂ ਰਾਜੀਨਾਮਾ ਕਰ ਲਓ। 35,000 ਸੂਰਮਾ, ਤੋਪਾਂ, ਸਭ ਕੁਛ ਸਰਕਾਰੀ ਅਸਲਾ, ਅਤੇ 6ਵੇਂ ਪਾਤਸ਼ਾਹ ਸਮਾਨੀ ਬਿਜਲੀ ਵਾਂਗੂ ਕੜਕ ਕੇ ਬੋਲੇ। 6ਵੇਂ ਪਾਤਸ਼ਾਹ ਕਹਿੰਦੇ, ਜਾ ਪੈਦੇ ਖਾਂ ਨੂੰ ਸੁਨੇਹਾ ਦੇ ਦੇ। ਕੀ ਸੁਨੇਹਾ ਦੇ ਦੇ? ਉਹਨੂੰ 35,000 ਫੌਜ 'ਤੇ ਮਾਣ ਹੈ, ਮੈਨੂੰ ਮੇਰੇ ਬਾਬੇ ਗੁਰੂ ਨਾਨਕ ਦੀ ਗੁਰਗੱਦੀ 'ਤੇ ਮਾਣ ਹੈ। ਤੁਸੀਂ ਮਾਣ ਕਰੋ, ਮੈਨੂੰ ਮੇਰੇ ਬਾਬੇ ਗੁਰੂ ਨਾਨਕ ਦੀ ਗੁਰਗੱਦੀ 'ਤੇ ਮਾਣ ਹੈ, ਉਹਨੂੰ 35,000 ਦਾ ਮਾਣ। ਗੁਰੂ ਜੀ ਕਹਿੰਦੇ ਮੈਨੂੰ ਮੇਰੇ ਇਕੱਲੇ ਖੰਡੇ 'ਤੇ ਮਾਣ, ਬਾਬੇ ਨਾਨਕ ਦੀ ਗੁਰਗੱਦੀ 'ਤੇ ਮਾਣ। ਗੁਰੂ ਜੀ ਕਹਿੰਦੇ ਘੋਰਨੇ ਵਿੱਚ ਨਹੀਂ ਭੌਂਕਣਾ, ਗੁਰੂ ਜੀ ਕਹਿੰਦੇ ਮੈਦਾਨ ਵਿੱਚ ਦੋ ਹੱਥ ਕਰਨੇ, ਸਨੇਹਾਂ ਦੇ ਦੇ। ਸਤਿਗੁਰੂ ਕਹਿੰਦੇ ਮੇਰੇ ਖੰਡੇ ਮੂਹਰੇ ਰਿੱਧੀਆਂ ਸਿੱਧੀਆਂ ਪਾਣੀ ਭਰਦੀਆਂ, ਮੇਰੇ ਖੰਡੇ ਦੀ ਤਾ ਝਾਲ ਝੱਲਣੀ ਨਹੀਂ ਉਸਨੇ, ਜਾਂ ਸਨੇਹਾਂ ਦੇ ਦੇ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ, ਇਹ ਸਾਡੇ ਵਾਸਤੇ ਗੁਰੂ ਜੀ ਨੇ ਪੂਰਨੇ ਪਾਏ ਹੈ, ਪੂਰਨੇ। ਉੱਥੇ ਸਤਿਸੰਗ ਵਿਚਾਰ ਕਰ ਰਿਹਾ, ਜਦੋਂ ਪਹਿਦੇ ਖਾਂ ਦੇ ਨਾਲ ਟੱਕਰ ਲੱਗੀ ਅਤੇ ਪਹਿਦੇ ਖਾਂ ਨੇ 3 ਵਾਰ ਕੀਤੇ, ਗੁਰੂ ਜੀ ਸੱਚੇ ਪਾਤਸ਼ਾਹ ਕਹਿੰਦੇ ਲੂਣ ਹਰਾਮੀਆਂ, ਮੈਂ ਤੈਨੂੰ ਪੁੱਤ ਕਹਿ ਕੇ ਪਾਲਿਆ ਸੀ। ਗੁਰੂ ਜੀ ਕਹਿੰਦੇ ਜੀ ਤਾਂ ਨਹੀਂ ਕਰਦਾ ਅਤੇ ਨਾ ਹੀ ਮੈਂ ਤੇਰੇ 'ਤੇ ਵਾਰ ਕਰਨਾ। ਗੁਰੂ ਜੀ ਕਹਿੰਦੇ ਵਾਰ ਤਾਂ ਨਹੀਂ ਕਰਨਾ, ਮੈਂ ਤੈਨੂੰ ਵਾਰ ਕਰਨਾ, ਦੱਸਦਾ ਵੀ ਕਿਵੇਂ ਕਰੀਦਾ, ਗਾਂਹ ਨੂੰ ਲੋੜ ਪੈ ਜੇ। ਗੁਰੂ ਜੀ ਕਹਿੰਦੇ, ਗੁਰੂ ਜੀ ਨੇ ਸੱਚੇ ਪਾਤਸ਼ਾਹ 3 ਵਾਰ ਉਹਦੇ ਢਾਲ 'ਤੇ ਸਹੇ। ਸੱਚੇ ਪਾਤਸ਼ਾਹ ਨੇ 1 ਵਾਰ ਇਹੋ ਜਿਹਾ ਕੀਤਾ, ਗੁਰੂ ਜੀ ਕਹਿੰਦੇ ਇੰਜ ਵਾਰ ਨਹੀਂ ਕਰੀਦਾ, ਇੰਜ ਕਰੀਦਾ। ਮੋਢੇ ਤੋਂ ਲਾ ਕੇ ਕੱਛੇ ਤਿਕਰ ਵੱਢਤਾ, ਵੱਢ ਕੇ ਵੀ ਗੁਰੂ ਵੇਖੋ ਸਾਡਾ ਸਮਰੱਥ ਆ, ਵੱਢ ਕੇ ਢਾਲ ਦੀ ਛਾਂ ਕੀਤੀ। ਜੇਠ ਦਾ ਮਹੀਨਾ ਸੀ, ਛਾਂ ਕਰਕੇ ਗੁਰੂ ਜੀ ਕਹਿੰਦੇ ਪਹਿਦੇ ਖਾਂ ਤੈਨੂੰ ਪੁੱਤਾਂ ਵਾਂਗੂ ਪਾਲਿਆ ਸੀ, ਨਰਕਾਂ ਨੂੰ ਨਾ ਜਾਵੇਂ, ਕਲਮਾ ਪੜ੍ਹ ਲਾ, ਕਲਮਾ ਪਹਿਦੇ ਖਾਂ ਕਲਮਾ ਪੜ੍ਹ ਲਾ। ਪਹਿਦੇ ਖਾਂ ਕਹਿੰਦਾ ਗੁਰੂ ਜੀ ਤੇਰਾ ਖੰਡਾ ਹੀ ਕਲਮਾ ਬਣ ਗਿਆ, ਹੁਣ ਕਲਮਾ ਦੀ ਲੋੜ ਹੀ ਨਹੀਂ ਰਹੇਗੀ, ਤੇਰਾ ਖੰਡਾ ਹੀ ਕਲਮਾ ਬਣ ਗਿਆ, ਕਲਮਾ ਦੀ ਲੋੜ ਨਹੀਂ ਰਹੇਗੀ। ਬਿਧੀ ਚੰਦ ਨੇ ਆਖਿਆ ਮਹਾਰਾਜ ਇੰਨਾ ਕਿਸੇ ਨੇ ਕੀਤਾ, ਇੰਨੀ ਨਿੰਦਿਆ ਕੀਤੀ, ਫੌਜ ਚੜ੍ਹਾ ਕੇ ਲਿਆ, ਤੁਸੀਂ ਫਿਰ ਵੀ ਕਹਿੰਦੇ ਇਹਦਾ ਕਲਿਆਣ ਕਰੀਏ, ਉਧਾਰ ਕਰੀਏ। ਗੁਰੂ ਜੀ ਕਹਿੰਦੇ ਮੇਰੇ ਕੋਲ ਰਿਹਾ ਹੈ, ਵੇਖੋ ਮੇਰੇ ਦਰਸ਼ਨ ਕੀਤੇ ਹੈ। ਗੁਰੂ ਜੀ ਕਹਿੰਦੇ ਕੁਝ ਸੇਵਾ ਕੀਤੀ ਹੈ। ਗੁਰੂ ਜੀ ਕਹਿੰਦੇ ਪਹਿਦੇ ਖਾਂ ਨੂੰ ਮਾਰਿਆ ਨਹੀਂ, ਗੁਰੂ ਜੀ ਕਹਿੰਦੇ ਇਹਨੂੰ ਪੰਡਿਤ ਦਾ ਜਾਮਾ ਦਿੱਤਾ, ਖੰਡਾ ਜਿਹੜਾ ਧੌਣ ਤੋਂ ਕੱਛੇ ਤੇ ਕਰਵਾਇਆ। ਗੁਰੂ ਜੀ ਕਹਿੰਦੇ ਇਹਦੇ ਜਨੇਊ ਪਾਇਆ, ਜਨੇਊ ਵੇਖੋ। ਗੁਰੂ ਜੀ ਕਹਿੰਦੇ ਆਉਂਦਾ ਜਨਮ ਦਿੱਤਾ ਇਹਨੂੰ ਸਾਧ ਸੰਗਤ। ਗੁਰੂ ਤਾਂ ਗੁਰੂ ਦੇ ਨਾਲ, ਗੁਰੂ ਦਾ ਕਿਸੇ ਨਾਲ ਵੈਰ ਨਹੀਂ, ਗੁਰਮੁਖੋ ਗੁਰੂ ਦਾ ਜੇ ਵੈਰ ਹੈ ਤਾਂ ਜ਼ੁਲਮ ਦੇ ਨਾਲ ਵੈਰ ਹੈ, ਗੁਰੂ ਦਾ ਸਭ ਦੇ ਨਾਲ ਹੀ ਪਿਆਰ ਹੈ ਸਾਧ ਸੰਗਤ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਬਾਬਾ ਨਾਨਕ ਕਹਿੰਦੇ ਦੋਦਿਆ 6ਵੇਂ ਜਾਮੇ 'ਚ ਆਣ ਕੇ ਦੁੱਧ ਪੀਵਾਂਗੇ, ਅਤੇ ਕੀ ਆਖਿਆ ਜੀ ਉਦੋਂ ਤਾਂ ਮਰ ਜੂੰਗਾ। ਗੁਰੂ ਜੀ ਕਹਿੰਦੇ ਦੋਦਿਆ ਜਿੰਨਾ ਚਿਰ 6ਵੇਂ ਜਾਮੇ 'ਚ ਆਣ ਕੇ ਦੁੱਧ ਨਹੀਂ ਪੀਂਦਾ ਤੇਰਾ ਵਾਲ ਵਿੰਗਾ ਨਹੀਂ ਹੋ ਸਕਦਾ। ਘਰ ਵਾਲੀ ਨੇ ਆਖਿਆ ਲੈ ਲੈ ਗਏ, ਰਹਿ ਗਏ ਖਾਲੀ। ਦੋਦੇ ਨੇ ਆਖਿਆ ਜੀ ਚੱਲ ਮੈਂ ਤਾਂ ਬਚ ਜਾਊਂ, ਘਰ ਵਾਲੀ ਨਹੀਂ ਰਹਿਣੀ ਅਤੇ ਮੱਝਾਂ ਨਹੀਂ ਰਹਿਣੀਆਂ ਅਤੇ ਦੁੱਧ ਕਿੱਥੋਂ ਪਿਆਊਂ। ਗੁਰੂ ਜੀ ਕਹਿੰਦੇ ਦੋਦਿਆ ਹੁਣ ਮੈਂ ਜਾਣਾ, 1 ਸਾਲ ਬਾਅਦ ਤੇਰੇ ਘਰ ਵਿੱਚ 2 ਜੋੜੇ ਬੱਚੇ ਹੋਣਗੇ, 2 ਜੋੜੇ ਬੱਚੇ ਹੋਣਗੇ। ਗੁਰੂ ਜੀ ਕਹਿੰਦੇ ਉਹਨਾਂ ਦੇ 4-4 ਮੁੰਡੇ ਹੋਣਗੇ, 4-4 ਮੁੰਡਿਆਂ ਦੇ 8-8 ਪੋਤੇ ਹੋਣਗੇ ਤੇਰੇ ਪੜੋਤੇ। ਗੁਰੂ ਜੀ ਕਹਿੰਦੇ ਘਰ ਦੇ ਤੇਰੇ 25 ਜੀਅ ਹੋਣਗੇ ਜਦੋਂ 6ਵੇਂ ਜਾਮੇ 'ਚ ਆਊਂਗਾ, ਇਸ ਪਿੰਡ ਦਾ ਤੂੰ ਚੌਧਰੀ ਹੋਵੇਂਗਾ। ਗੁਰੂ ਜੀ ਕਹਿੰਦੇ ਵੇਖੋ ਯੋਗ ਵੀ ਬਖਸ਼ਦਾ, ਰਾਜ ਵੀ ਬਖਸ਼ਦਾ, ਜਿਹੜਾ ਰਾਜਯੋਗ ਆ ਨਾ ਉਹ ਆਪ ਹੀ ਬਖਸ਼ਦਾ। ਐਸਾ ਮਾਲਕ ਗੁਰਮੁਖੂ ਆਪਾਂ ਨੂੰ ਮਿਲਿਆ, ਆਓ ਆਪਾਂ ਵੀ ਗੁਰੂ ਆਏ ਤੋਂ ਖੁਸ਼ੀਆਂ ਲਈਏ, ਗੁਰੂ ਸਾਡਾ ਆਇਆ ਹੋਇਆ ਹੈ, ਆਪਾਂ ਇਸ ਗੁਰੂ ਨੂੰ ਛੱਡ ਕੇ ਹੋਰ ਗੁਰੂਆਂ ਦੇ ਮਗਰ ਤੁਰੇ ਫਿਰਦੇ ਹਾਂ। ਇਸ ਕਰਕੇ ਆਓ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਿਤਨੇਮ ਕਰੋ। ਦੋਦੇ ਦੇ ਘਰ ਵਾਲੀ ਨੇ ਆਖਿਆ ਸ਼ੁਕਰ ਆ, ਗੁਰੂ ਹੋਵੇ ਤਾਂ ਹੋਵੇ ਇਹੋ ਜਿਹਾ ਹੀ, ਕਿਹੋ ਜਿਹਾ ਹੋਵੇ, ਮੰਗੇ ਤਾਂ ਦਾਤ ਦਿੱਤੀ ਤਾਂ ਕਾਹਦੀ ਦਿੱਤੀ, ਜਿਹੜਾ ਆਪ ਕਿਰਪਾ ਕਰਕੇ ਆਪ ਦਾਤਾਂ ਦੇਵੇ। ਇੱਕ ਪੁੱਤਰ ਮੰਗਿਆ ਸੀ ਪਰ ਉਹ ਵੀ ਹਜੇ ਮੰਗਣਾ ਸੀ, 2 ਬਖਸ਼ੇ ਗੁਰੂ ਜੀ ਨੇ ਸਾਰਾ 25 ਜੀਅ। ਗੁਰੂ ਜੀ ਕਹਿੰਦੇ ਤੇਰੇ ਹੋਣਗੇ, ਇਸ ਪਿੰਡ ਦਾ ਚੌਧਰੀ ਹੋਵੇਗਾ। ਐਸਾ ਮਾਲਕ ਸਾਨੂੰ ਮਿਲਿਆ, ਮਾਲਕ ਤੁਰਦਰਗਾਹ ਦਾ ਅਚਿੰਤ ਕੰਮ ਹੋਣ ਤਨਾਂ ਦੇ, ਸਾਨੂੰ ਫਿਕਰ ਹੈ ਕਾਹਦਾ। ਗੁਰੂ ਜੀ ਨੇ ਭਾਈ ਦੋਦੇ ਨੂੰ ਚਰਨਾਂ ਦੀ ਪੌਲ ਦੇ ਕੇ ਅਤੇ ਨਾਮ ਦੀ ਦਾਤ ਦਿੱਤੀ, ਨਾਮ ਦੀ ਦਾਤ ਭਾਈ ਦੋਦੇ ਨੂੰ, ਨਾਲੇ ਪੁੱਤਰਾਂ ਦੀ ਦਾਤ ਦਿੱਤੀ। ਇਸ ਕਰਕੇ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦਿੰਦਿਆਂ ਤੋਟਨ ਆਵਈ ਅਣਗਿਣਤ ਭਰੇ ਭੰਡਾਰ, ਉਹ ਏਡਾ ਵੱਡਾ ਭੰਡਾਰ ਹੈ। ਇਸ ਕਰਕੇ ਆਓ ਅੰਮ੍ਰਿਤ ਵੇਲੇ ਉੱਠੋ, ਉੱਠ ਕੇ ਕਰੋ ਇਸ਼ਨਾਨ, ਫਿਰ ਕਰਿਆ ਕਰੋ ਨਿਤਨੇਮ, ਨਿਤਨੇਮ ਕਰਕੇ ਗੁਰੂ ਸਾਹਿਬਾਂ ਦੇ ਕਰਿਆ ਕਰੋ ਦਰਸ਼ਨ। ਹਿੰਦੂ ਹੈ ਇਹ ਸਾਂਝਾ ਦਰਬਾਰ ਮੰਦਿਰ ਵਿੱਚ ਵੀ ਜਾ ਸਕਦਾ, ਕਿਉਂ ਸਾਡਾ ਨਿਸ਼ਾਨਾ ਹੈ ਭਗਵਾਨ ਦਾ। ਪਰ ਗੁਰੂ ਜੀ ਕਹਿੰਦੇ ਜੋ ਮੰਗੈ ਠਾਕਰ ਆਪਣੇ 'ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁੱਖ 'ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ। ਮੁਸਲਮਾਨ ਹੈ ਉਹ ਨਮਾਜ਼ ਕਰੇ, ਆਪਣੇ ਮਤ ਨੂੰ ਕਾਇਮ ਕਰੇ, ਉਹਦੇ 'ਤੇ ਗੁਰੂ ਦੀ ਖੁਸ਼ੀ ਹੈ, ਸਾਧ ਸੰਗਤ ਅਕਾਲ ਪੁਰਖ ਦੀ ਖੁਸ਼ੀ ਹੈ। ਇਹ ਸਾਂਝਾ ਦਰਬਾਰ ਹੈ। ਅਵਰ ਅੱਲਾਹੂ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹਿੰਦੂ ਸਿੱਖ ਈਸਾਈ ਸਭ ਇਹ ਉਹਦੀ ਰਚਨਾ ਹੈ ਪਰਮੇਸ਼ਰ ਦੀ। ਗੁਰਮੁਖੋ ਕੋਈ ਵੀ ਸਿੱਧੇ ਰਾਹ ਪਵੋ, ਕੋਈ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਈਸਾਈ ਹੈ, ਉਹ ਸਾਰਿਆਂ 'ਤੇ ਹੀ ਖੁਸ਼ ਹੈ ਸਾਧ ਸੰਗਤ। ਇਸ ਕਰਕੇ ਬਚਨਾਂ 'ਤੇ ਪਹਿਰਾ ਦਿਓ, ਕਮਾਈ ਕਰੋ, ਗੁਰੂ ਦੇ ਦਰਸ਼ਨ ਕਰੋ, ਧਰਮ ਦੀ ਕਿਰਤ ਕਰੋ। ਸਿੱਖ ਵਾਸਤੇ ਅੰਮ੍ਰਿਤ ਛਕਣਾ ਬੜਾ ਜ਼ਰੂਰੀ ਹੈ। ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਨਿਤਨੇਮ ਕਰੋ, ਬਚਨਾਂ 'ਤੇ ਪਹਿਰਾ ਦਿਓ, ਕਮਾਈ ਕਰੋ, ਕੀ ਮਿਲਦਾ। ਆਓ ਲੋਕ ਸੁਖੀਏ ਪਰਲੋਕ ਸਹੇਲੇ, ਨਾਨ ਖਰ ਪ੍ਰਭ ਆਪੇ ਮੇਲੇ, ਕਰੋ ਰਸਨਾ ਪਵਿੱਤਰ ਲਵਾਓ ਹਾਰੀ, ਨਾਮ ਜਪਿਆਂ 'ਤੇ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਦਾ, ਨਾਮ ਜਪਿਆਂ 'ਤੇ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਦਾ। ਆ ਦਿੱਲੀ ਇਲਾਕੇ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਂ ਨੇ ਸੱਤ ਦੁਆਨ ਬਖਸ਼ੇ ਹੈ। ਅੱਜ ਪੰਜਵਾਂ ਦੁਆਨ ਹੈ, ਛੇਵਾਂ ਅਤੇ ਸੱਤਵਾਂ। ਗੁਰੂ ਸਾਹਿਬ ਬੈਠੇ ਹਾਜ਼ਰ ਨਾਜ਼ਰ, ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਜਾਣਾ ਚਾਹੀਦਾ ਹੁਕਮਨਾਮਾ ਸਰਵਣ ਕਰਕੇ। ਸਿਰਫ ਥੋੜ੍ਹਾ ਹੀ ਸਮਾਂ ਹੈ, ਘਰ ਜਾ ਕੇ ਆਪਾਂ ਪੈਣਾ ਹੀ ਹੈ, ਅਤੇ ਜੇ ਪੈ ਜਾਈਏ ਸਰੀਰ ਦੁਖਦਾ ਹੋਵੇ ਜਾਂ ਦੁੱਖ ਹੋਵੇ, ਇੱਥੋਂ ਨਾਲ ਹੁਕਮਨਾਮਾ ਜਦੋਂ ਸੁਣਿਆ ਨਾ, ਨਾਲੇ ਤੁਹਾਨੂੰ ਨਾਮ ਮਿਲੂਗਾ, ਨਾਲੇ ਖੁਸ਼ੀਆਂ, ਨਾਲੇ ਦੇਵਤਿਆਂ ਦਾ ਪਹਿਰਾ ਨਾਲ ਜਾਊ, ਨਾਲੇ ਸ਼ਹੀਦੀ ਪਹਿਰਾ ਤੁਹਾਨੂੰ ਛੱਡ ਕੇ ਆਊ, ਨਾਲੇ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਹੋਊ। ਜੇ ਨਾ ਹੋਵੇ ਮੈਂ ਤੁਹਾਨੂੰ ਡਰੈਸ ਦੇ ਕੇ ਜਾਊਂਗਾ, ਭਰੇ ਦੁਆਨ ਦਾ ਵਚਨ ਹੈ। ਪਰ ਇੱਥੇ ਅਰਦਾਸ ਵਿੱਚ ਸ਼ਾਮਿਲ ਹੋਵੋ, ਬਸ ਅੱਧੇ ਘੰਟੇ ਨਾਲ ਕੀ ਫਰਕ ਪੈਂਦਾ, ਘਰੇ ਤਾਂ ਜਾਣਾ ਹੀ। ਕਾਹਲੀ 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 ਤਾਂ ਕਲਯੁੱਗ ਦਾ ਨਾਂ ਹੈ ਸਾਧ ਸੰਗਤ, ਸਹਿਜ ਦਾ ਨਾਂ ਗੁਰੂ ਹੈ। ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਗੁਰੂ ਜੀ ਨੇ ਮੋਹਰ ਲਾ ਦਿੱਤੀ ਹੈ। ਨਾਮ ਜਪਿਆਂ 'ਤੇ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਦਾ, ਨਾਮ ਜਪਿਆਂ 'ਤੇ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਦਾ। ਸੇਵਾ ਕਰਕੇ ਜੀ ਮਾਣ ਪਾਈਦਾ, ਸੇਵਾ ਕਰਕੇ ਜੀ ਮਾਣ ਪਾਈਦਾ। ਉਹ ਨਾਮ ਜਪਿਆਂ ਤੇ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈ ਦਾ, ਨਾਮ ਜਪਿਆਂ ਤੇ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈ